ਮੇਰਾ ਦਿੱਲੀ ਮੈਂ ਪ੍ਰਭਿਸ਼ੇ ਗੁਰੂ ਗਏ ਹਵੇਲੀ ਮਾਏ ਉਤਰੇ ਭਇਓ ਬਿਰਤਾਂਤ ਜਿਮ ਕਹੋ ਕਥਾ ਪੁਨ ਤਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਬੜਭਾਗੀ ਹਰ ਸੰਗਤ ਪਾਵੈ ਭਾਗਹੀਣ ਪਰਮ ਚੋਟਾਂ ਖਾਵੈ ਬਿਨ ਭਾਗਾਂ ਸਤਸੰਗ ਨ ਲੱਭੈ ਬਿਨ ਸੰਗਤ ਮੈਲ ਪਰੀਜੈ ਜੀਉ। ਬਹੁਤ ਹੀ ਵੱਡੇ ਭਾਗ ਹਨ ਪੂਰਬਲੇ ਜਨਮਾਂ ਦੇ ਕੀਤੇ ਚੰਗੇ ਕਰਮ ਜਾਗੇ ਹਨ ਜਿਨ੍ਹਾਂ ਦਾ ਫਲ ਸਵਰੂਪ ਦੇਨ ਤੇ ਦੁਨੀਆਂ ਦੇ ਮਾਲਕ ਸਤਿਗੁਰੂ ਲੋਕ ਤੇ ਪਰਲੋਕ ਦੇ ਰੱਖਿਅਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਚ ਜੁੜ ਕੇ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਇਤਿਹਾਸ ਦੀ ਲੜੀਵਾਰ ਕਥਾ ਬਹੁਤ ਹੀ ਪਿਆਰ ਸਤਿਕਾਰ ਸ਼ਰਧਾ ਨਾਲ ਸਰਵਣ ਕਰ ਰਹੇ ਆਗਰੇ ਸ਼ਹਿਰ ਤੋਂ ਉਥੋਂ ਦੇ ਕੋਤਵਾਲ ਤੇ ਕਿਲੇਦਾਰ ਨੇ ਔਰੰਗਜ਼ੇਬ ਨੂੰ ਚਿੱਠੀ ਲਿਖ ਕੇ ਭੇਜੀ ਹੈ ਕਿ ਬਾਦਸ਼ਾਹ ਜਿਸ ਗੁਰੂ ਦੀ ਤਲਾਸ਼ ਤੂੰ ਕਰ ਰਿਹਾ ਉਹ ਗੁਰੂ ਜੀ ਸਾਡੇ ਕੋਲ ਹਨ ਅੱਗੋਂ ਜਿਸ ਤਰ੍ਹਾਂ ਤੇਰੀ ਆਗਿਆ ਹੋਵੇਗੀ ਅਸੀਂ ਉਸੇ ਤਰ੍ਹਾਂ ਕਰਾਂਗੇ। ਬਾਦਸ਼ਾਹ ਨੇ ਜਦੋਂ ਇਹ ਸੁਣ ਕੇ ਬੜਾ ਖੁਸ਼ ਹੋਇਆ ਅਚਨਚੇਤ ਹੀ ਗੁਰੂ ਜੀ ਸਾਨੂੰ ਆ ਮਿਲੇ ਨੇ ਪਰ ਉਹਨਾਂ ਨੂੰ ਆਗਰੇ ਤੋਂ ਦਿੱਲੀ ਲੈ ਕੇ ਆਉਣਾ ਹੈ ਉਹਦੇ ਵਾਸਤੇ ਮੈਨੂੰ ਕੋਈ ਸਖ਼ਤ ਪ੍ਰਬੰਧ ਕਰਨਾ ਪਏਗਾ ਕਿਉਂਕਿ ਰਸਤੇ ਵਿੱਚ ਕਿਤੇ ਰਾਜਪੂਤ ਰਾਜਿਆਂ ਦੀ ਅਣਖ ਨਾ ਜਾਗ ਪਏ ਕਿਉਂਕਿ ਉਹਨਾਂ ਰਾਜਪੂਤ ਰਾਜਿਆਂ ਤੇ ਇਹਨਾਂ ਦੇ ਪਿਤਾ ਜੀ ਦਾ ਪਰਉਪਕਾਰ ਹੈ। 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਚੋਂ ਇਹਨਾਂ ਦੇ ਪਿਤਾ ਨੇ ਉਹਨਾਂ ਨੂੰ ਰਿਹਾ ਕਰਵਾਇਆ ਸੀ ਕਿਤੇ ਉਹ ਫੌਜ ਲੈ ਕੇ ਗੁਰੂ ਨੂੰ ਛੁਡਾ ਨਾ ਲੈਣ। ਇਸ ਵਾਸਤੇ ਨੇ 12,500 ਫੌਜ ਇੱਕ ਆਪਣੇ ਸਿਪਾਹ ਸਲਾਰ ਨੂੰ ਦੇ ਕੇ ਦਿੱਲੀਓਂ ਆਗਰੇ ਭੇਜਿਆ ਔਰ ਉਹਨਾਂ ਨੂੰ ਚੁਕੰਨਾ ਕੀਤਾ ਸਾਵਧਾਨ ਕੀਤਾ ਕਿ ਤੁਸੀਂ ਫੌਜ ਲੈ ਕੇ ਜਾਓ ਜੇ ਹੋਰ ਲੋੜ ਪਈ ਤਾਂ ਫੌਜ ਤਿਆਰ ਰਹੇਗੀ ਜਿੰਨੀ ਫੌਜ ਕਹੋਗੇ ਮੈਂ ਹੋਰ ਭੇਜ ਦਿਆਂਗਾ ਪਰ ਗੁਰੂ ਜੀ ਨੂੰ ਆਪਣੀ ਨਿਗਾਹ ਥੱਲੇ ਰੱਖਣਾ ਰਾਤ ਦਿਨ ਉਹਨਾਂ ਨੂੰ ਆਪਣੀਆਂ ਅੱਖਾਂ ਤੋਂ ਪਰੇ ਨਹੀਂ ਹੋਣ ਦੇਣਾ। 12,500 ਫੌਜ ਦੀ ਨਿਗਰਾਨੀ ਵਿੱਚ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆਗਰੇ ਤੋਂ ਦਿੱਲੀ ਲਿਜਾਇਆ ਗਿਆ। ਸਤਿਗੁਰਾਂ ਦੇ 5 ਸਿੱਖ ਵੀ ਸਤਿਗੁਰਾਂ ਦੇ ਨਾਲ ਨੇ ਘੋੜਿਆਂ ਤੇ ਸਵਾਰ ਹੋ ਕੇ ਸਤਿਗੁਰੂ ਜੀ ਦਿੱਲੀਓਂ ਆਗਰੇ ਤੋਂ ਦਿੱਲੀ ਆਏ ਨੇ ਤੇ ਜਦੋਂ ਦਿੱਲੀ ਪਹੁੰਚੇ ਤੇ ਔਰੰਗਜ਼ੇਬ ਆਪਣੇ ਮਲਾਣਿਆਂ ਨੂੰ ਸਲਾਹਕਾਰਾਂ ਨੂੰ ਪੁੱਛਦਾ ਗੁਰੂ ਨੂੰ ਕਿਸ ਜਗ੍ਹਾ ਤੇ ਰੱਖੀਏ ਕਿ ਉਹਨਾਂ ਦੀ ਕਰਾਮਾਤ ਵੀ ਪਰਖੀ ਜਾਏ ਤੇ ਮੁਲਾਣਿਆਂ ਨੇ ਆਖਿਆ ਜੀ ਆਪਣੇ ਸ਼ਹਿਰ ਦੇ ਵਿੱਚ ਇੱਕ ਬੜੀ ਪੁਰਾਣੀ ਹਵੇਲੀ ਹੈ ਹਜ਼ਾਰਾਂ ਰੁਪਏ ਦੀ ਲਾਗਤ ਦੀ ਹਵੇਲੀ ਉਹਦੇ ਚ ਕੋਈ ਰਹਿੰਦਾ ਨਹੀਂ ਤੇ ਜੇ ਕੋਈ ਰਾਤ ਨੂੰ ਉਹਦੇ ਚ ਰਹਿ ਜਾਏ ਤੇ ਸਵੇਰ ਤੱਕ ਉਹਦੀ ਮੌਤ ਹੋ ਜਾਂਦੀ ਹੈ ਕਿਉਂਕਿ ਸੁਣਿਆ ਕਿ ਉਸ ਹਵੇਲੀ ਚ ਜਾਂ ਤਾਂ ਕੋਈ ਦਾਨਵ ਰਹਿੰਦਾ ਤੇ ਜਾਂ ਕੋਈ ਪ੍ਰੇਤ ਰਹਿੰਦਾ। ਆਪਾਂ ਉਸੇ ਹਵੇਲੀ ਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਰਾਤ ਰੱਖੀਏ ਕਰਾਮਾਤੀ ਹੋਏ ਤੇ ਬਚ ਜਾਣਗੇ ਤੇ ਜੇ ਉਹ ਡਰ ਦੇ ਨਾਲ ਉੱਥੇ ਹਵੇਲੀ ਚ ਜਾਣ ਤੋਂ ਉਹਨਾਂ ਨੇ ਇਨਕਾਰ ਕੀਤਾ ਤੇ ਫਿਰ ਆਪਾਂ ਉਹਨਾਂ ਨੂੰ ਆਪਣੀ ਗੱਲ ਕਹਾਂਗੇ ਵੀ ਸਾਡਾ ਦੀਨ ਕਬੂਲ ਕਰੋ, ਸਾਡਾ ਮਜ਼ਹਬ ਧਾਰਨ ਕਰੋ, ਇਸਲਾਮ ਕਬੂਲ ਕਰੋ। ਇਹ ਸਲਾਹ ਕਰਕੇ ਇਹਨਾਂ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਦਿੱਲੀ ਦੀ ਉਸ ਹਵੇਲੀ ਵਿਚ ਇਕੱਲਿਆਂ ਨੂੰ ਅੰਦਰ ਨਜ਼ਰ ਬੰਦ ਕਰ ਦਿੱਤਾ ਹੈ। ਸਾਹਿਬ ਦੇ ਨਾਲ ਜਿਹੜੇ ਪੰਜ ਸਿੱਖ ਸਨ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਔਰ ਹਵੇਲੀ ਦੇ ਚਾਰੇ ਪਾਸੇ ਬਾਹਰ ਸਿਪਾਹੀਆਂ ਦਾ ਪਹਿਰਾ ਲਾ ਦਿੱਤਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਦਿੱਲੀ ਵਿਖੇ ਆਣ ਉਤਰੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰ ਇਤਿਹਾਸ ਦੀ ਲੜੀ ਨੂੰ ਚਲਾਈਏ। ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੁਏਰਾ ਦਿੱਲੀ ਮੈਂ ਪ੍ਰਵਿਸ਼ੇ ਗੁਰੂ ਗਏ ਹਵੇਲੀ ਮਾਏ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਿੱਲੀ ਆ ਗਏ ਔਰ ਉਹ ਜਿਹੜੀ ਹਵੇਲੀ ਸੀ ਬੜੀ ਡਰਾਉਣੀ ਹਵੇਲੀ ਜਿਹਦੇ ਚ ਪ੍ਰੇਤ ਦਾ ਨਿਵਾਸ ਹੈ ਤੇ ਸਾਰੇ ਦਿੱਲੀ ਸ਼ਹਿਰ ਦੇ ਲੋਕ ਉਸ ਹਵੇਲੀ ਦੇ ਕੋਲੋਂ ਲੰਘਣ ਤੋਂ ਵੀ ਡਰਦੇ ਸੀ। ਇੰਨਾ ਜ਼ਿਆਦਾ ਡਰ ਸੀ ਲੋਕਾਂ ਦੇ ਮਨ ਚ ਉਸ ਹਵੇਲੀ ਦਾ। ਉਸ ਹਵੇਲੀ ਵਿਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਉਤਾਰਿਆ ਹੈ।
ਉਤਰੇ ਭਇਓ ਬਿਰਤੰਤ ਜਿਮ ਕਹੋ ਕਥਾ ਪੁਨਤਾਏ।
ਸਤਿਗੁਰੂ ਜੀ ਜਿਵੇਂ ਉੱਥੇ ਉਤਰੇ ਨੇ ਉਸ ਹਵੇਲੀ ਵਿਚ ਰਹੇ ਨੇ, ਉਸ ਹਵੇਲੀ ਵਿਚ ਜਿਹੜਾ ਉਹ ਪ੍ਰੇਤ ਸੀ ਉਹ ਜਿਵੇਂ ਨੌਵੇਂ ਪਾਤਸ਼ਾਹ ਜੀ ਨੂੰ ਆ ਕੇ ਮਿਲਿਆ ਹੈ। ਮੈਂ ਉਹ ਸਾਰਾ ਪ੍ਰਸੰਗ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਆਉਣ ਵਾਲੇ ਸਮੇਂ ਵਿਚ ਅੱਗੇ ਜਿਹੜੇ ਪ੍ਰਸੰਗ ਆਉਣੇ ਹਨ ਉਹਨਾਂ ਪ੍ਰਸੰਗਾਂ ਦੇ ਵਿਚ ਉਹ ਸਾਰੀ ਕਥਾ ਕਹਾਂਗਾ।
ਸਰਬ ਪ੍ਰਸੰਗ ਸੁਣਾਵੋ ਫੇਰ।
ਜਿਹੜਾ ਸਾਰਾ ਪ੍ਰਸੰਗ ਹੈ ਨਾ ਕਿ ਦਿੱਲੀ ਵਿਚ ਜੋ ਕੁਝ ਹੋਇਆ, ਉਸ ਹਵੇਲੀ ਚ ਜੋ ਕੁਝ ਹੋਇਆ ਜਾਂ ਉਸ ਹਵੇਲੀ ਚ ਜਦੋਂ ਨੌਵੇਂ ਪਾਤਸ਼ਾਹ ਬਾਹਰ ਆਏ ਨੇ, ਬਾਦਸ਼ਾਹ ਔਰੰਗਜ਼ੇਬ ਨੂੰ ਮਿਲੇ ਨੇ, ਔਰੰਗਜ਼ੇਬ ਦੇ ਨਾਲ ਮੁਲਾਕਾਤ ਹੋਈ ਹੈ, ਵਾਰਤਾਲਾਪ ਹੋਈ ਹੈ, ਉਹ ਸਾਰੀ ਕਥਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਫੇਰ ਕਹਾਂਗਾ ਅਗਲਿਆਂ ਪ੍ਰਕਰਣਾਂ ਵਿਚ ਕਹਾਂਗਾ।
ਜਿਮ ਤੁਰਕੇਸ਼ਰ ਅਰ ਗੁਰ ਕੇਰ।
ਜਿਵੇਂ ਔਰੰਗਜ਼ੇਬ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਿਲਾਪ ਹੋਇਆ, ਮਹਾਰਾਜ ਨੌਵੇਂ ਪਾਤਸ਼ਾਹ ਜੀ ਔਰੰਗਜ਼ੇਬ ਨੂੰ ਜਿਵੇਂ ਮਿਲੇ ਹਨ।
ਅਬ ਪਤਨੇ ਕੀ ਕਥਾ ਬਖਾਨੋ।
ਸਾਰਾ ਪ੍ਰਸੰਗ ਮੈਂ ਫੇਰ ਕਹਾਂਗਾ। ਹੁਣ ਉਹ ਪ੍ਰਸੰਗ ਸ਼ੁਰੂ ਕਰੀਏ ਕਿਉਂਕਿ ਉਧਰ ਕਲਗੀਧਰ ਜੀ ਦੀ ਕਥਾ ਵਿਚ ਛੱਡੀ ਸੀ ਨਾ। ਦਸਵੇਂ ਪਾਤਸ਼ਾਹ ਜੀ ਪਟਨਾ ਸਾਹਿਬ ਦੀ ਧਰਤੀ ਤੇ ਨੇ ਤੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਸਿੱਖ ਕਰ ਰਹੇ ਨੇ ਕਿ ਅਸੀਂ ਪੰਜਾਬ ਜਾਣਾ। ਉਹ ਕਥਾ ਹੁਣ ਦਸਵੇਂ ਪਾਤਸ਼ਾਹ ਜੀ ਦੀ ਪਟਨਾ ਸਾਹਿਬ ਦੀ, ਜੋ ਪਟਨਾ ਸਾਹਿਬ ਦੇ ਵਿਚ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਬਾਲਾ ਪ੍ਰੀਤਮ ਜੀ ਵਰਤ ਰਹੇ ਨੇ, ਜੋ ਕੌਤਕ ਕਰ ਰਹੇ ਨੇ, ਉਹ ਪਟਨਾ ਸਾਹਿਬ ਦੀ ਕਥਾ ਭਾਈ ਸਾਹਿਬ ਜੀ ਕਹਿੰਦੇ ਹੁਣ ਮੈਂ ਵਖਿਆਨ ਕਰਦਾ ਹਾਂ।
ਅਵਸਰ ਹਿਆ ਕਹਿਣ ਕੋ ਜਾਨੋ।
ਇੱਥੇ ਹੁਣ ਸਮਾਂ ਹੈ ਉਹ ਕਹਿਣ ਦਾ, ਕਿਉਂਕਿ ਨੌਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਤੋਂ ਪਹਿਲਾਂ ਗੁਰੂ ਕਲਗੀਧਰ ਜੀ ਪੰਜਾਬ ਆ ਚੁੱਕੇ ਸਨ, ਦਸਵੇਂ ਪਾਤਸ਼ਾਹ ਜੀ ਪਟਨਾ ਸਾਹਿਬ ਤੋਂ ਪੰਜਾਬ ਆ ਚੁੱਕੇ ਸਨ। ਇਸ ਕਰਕੇ ਉਹ ਸਾਰੀ ਕਥਾ ਹੁਣ ਇੱਥੇ ਕਹਿਣ ਦਾ ਅਵਸਰ ਹੈ, ਮੌਕਾ ਹੈ। ਇਸ ਕਰਕੇ ਮੈਂ ਹੁਣ ਦਸਵੇਂ ਪਾਤਸ਼ਾਹ ਜੀ ਦੇ ਉਹ ਬਾਲ ਕੌਤਕਾਂ ਦੀ ਕਥਾ ਜਾਂ ਪਟਨਾ ਸਾਹਿਬ ਤੋਂ ਪੰਜਾਬ ਆਉਣ ਦੀ ਜੋ ਕਥਾ ਹੈ ਉਹ ਇੱਥੇ ਵਰਣਨ ਕਰਦਾ ਹਾਂ।
ਜਬ ਤੇ ਸਤਿਗੁਰ ਸੁਤ ਤਜ ਆਏ।
ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਟਨਾ ਸਾਹਿਬ ਤੋਂ ਆਪਣੇ ਪੁੱਤਰ ਨੂੰ, ਆਪਣੇ ਸਾਹਿਬਜ਼ਾਦੇ ਨੂੰ ਪਟਨਾ ਸਾਹਿਬ ਛੱਡ ਕੇ, ਗੁਰੂ ਕਲਗੀਧਰ ਜੀ ਨੂੰ ਪਟਨਾ ਸਾਹਿਬ ਛੱਡ ਕੇ ਨੌਵੇਂ ਪਾਤਸ਼ਾਹ ਜਦੋਂ ਉਥੋਂ ਪੰਜਾਬ ਚੱਲ ਕੇ ਆ ਗਏ,
ਦਿਨ ਪਿੱਛੇ ਜਿਮ ਖੇਲ ਮਚਾਏ।
ਨੌਵੇਂ ਪਾਤਸ਼ਾਹ ਜਦੋਂ ਪੰਜਾਬ ਨੂੰ ਆਏ ਨੇ ਉਥੋਂ ਪਟਨਾ ਸਾਹਿਬ ਤੋਂ, ਤੇ ਉਨ੍ਹਾਂ ਦੇ ਪਿੱਛੋਂ ਜਿਹੜੀਆਂ ਖੇਡਾਂ ਗੁਰੂ ਕਲਗੀਧਰ ਨੇ ਕੀਤੀਆਂ ਨੇ ਬਾਲ ਲੀਲਾ ਦੇ ਵਿਚ, ਜੋ ਉਥੇ ਮਹਾਰਾਜ ਜੀ ਨੇ ਬਾਲ ਲੀਲਾ ਦੇ ਕੌਤਕ ਕੀਤੇ ਹਨ।
ਨਿਤ ਸ਼ਸਤਰਨ ਤੋਂ ਪ੍ਰੇਮ ਕਰਨ ਤੇ।
ਉਹ ਜਿਹੜੇ ਬਾਲ ਲੀਲਾ ਦੇ ਕੌਤਕ ਨੇ, ਗੁਰੂ ਦਸਵੇਂ ਪਾਤਸ਼ਾਹ ਜੀ ਦੀਆਂ ਖੇਡਾਂ ਨੇ, ਉਹ ਮੈਂ ਵਰਣਨ ਕਰਦਾ ਹਾਂ। ਗੁਰੂ ਕਲਗੀਧਰ ਸੱਚੀ ਪਾਤਸ਼ਾਹ ਜੀ ਮਹਾਰਾਜ ਜੀ ਬਾਲ ਸਵਰੂਪ ਦੇ ਵਿਚ ਹੀ ਸ਼ਸਤਰਾਂ ਦੇ ਨਾਲ ਪਿਆਰ ਕਰਦੇ ਨੇ, ਸ਼ਸਤਰਾਂ ਦੇ ਨਾਲ ਮਹਾਰਾਜ ਜੀ ਖੇਡ ਮਚਾਉਂਦੇ ਨੇ, ਸ਼ਸਤਰਾਂ ਦੇ ਨਾਲ ਮਹਾਰਾਜ ਜੀ ਬੜਾ ਹਿੱਤ ਕਰਦੇ ਪਿਆਰ ਕਰਦੇ ਨੇ।
ਜਿਸ ਕਿਸੇ ਮੰਗਵਾਏ ਰੱਖਣ ਤੇ,
ਜਿਸ ਕਿਸੇ ਕੋਲੋਂ ਵੀ ਜੇ ਕੋਈ ਆ ਕੇ ਸਤਿਗੁਰਾਂ ਨੂੰ ਬੇਨਤੀ ਕਰਦਾ ਨਾ, ਮਹਾਰਾਜ ਜੀ ਮੈਨੂੰ ਕੋਈ ਸੇਵਾ ਦੱਸੋ, ਤੇ ਕਲਗੀਧਰ ਜੀ ਵੇਖੋ ਬਾਲ ਰੂਪ ਦੇ ਵਿਚ ਹੀ ਸ਼ਸਤਰਾਂ ਨਾਲ ਬੜਾ ਪਿਆਰ ਕਰਦੇ ਤੇ ਕਹਿੰਦੇ ਭਾਈ ਜੇ ਤੂੰ ਸਾਨੂੰ ਕੋਈ ਵਸਤੂ ਭੇਟ ਕਰਨੀ ਤੇ ਸਾਨੂੰ ਕੋਈ ਵਧੀਆ ਜੀ ਕਿਰਪਾਨ ਲਿਆ ਕੇ ਦੇ, ਜਾਂ ਕਹਿੰਦੇ ਸਾਨੂੰ ਕੋਈ ਵਧੀਆ ਜਿਹਾ ਤਮੰਚਾ ਲਿਆ ਕੇ ਦੇ, ਜਾਂ ਕਹਿੰਦੇ ਵਧੀਆ ਜੀ ਕਮਾਣ ਲਿਆ ਕੇ ਦੇ। ਏਦਾਂ ਸਿੱਖ ਸਤਿਗੁਰਾਂ ਦੇ ਕੋਲੋਂ ਜਿੱਥੋਂ ਕਿੱਥੋਂ ਮਹਾਰਾਜ ਜੀ ਨੂੰ ਪਤਾ ਲੱਗਦਾ ਵਧੀਆ ਵਧੀਆ ਸ਼ਸਤਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਮੰਗਵਾ ਕੇ ਆਪਣੇ ਕੋਲ ਆਪਣੇ ਖਜ਼ਾਨੇ ਚ ਰੱਖਦੇ ਹਨ।
ਇੱਕ ਮੰਚ ਪਰ ਰਾਖ ਟਿਕਾਏ,
ਜਿੰਨੇ ਸ਼ਸਤਰ ਜਿਹੜੇ ਸਤਿਗੁਰੂ ਜੀ ਮੰਗਵਾਉਂਦੇ ਨੇ, ਭਾਵੇਂ ਛੋਟੀ ਕਿਰਪਾਨ ਮੰਗਾਉਣ, ਕਮਾਨ ਮੰਗਾਉਣ, ਤੀਰ ਮੰਗਾਉਣ, ਉਹ ਸਾਰੇ ਸ਼ਸਤਰ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਪਲੰਗ ਤੇ ਰੱਖ ਦਿੰਦੇ ਨੇ। ਕਲਗੀਧਰ ਪਾਤਸ਼ਾਹ ਸ਼ਸਤਰਾਂ ਦਾ ਬੜਾ ਸਤਿਕਾਰ ਕਰਦੇ ਨੇ ਤੇ ਕਹਿੰਦੇ ਫਿਰ ਬੜੇ ਸੋਹਣੇ ਪਲੰਗੇ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਇਹ ਬਾਲ ਰੂਪ ਦੇ ਕੌਤਕ ਨੇ ਸਤਿਗੁਰਾਂ ਦੇ, ਜੋ ਜਵਾਨੀ ਚ ਵੀ ਮਹਾਰਾਜ ਜੀ ਕਰਦੇ ਰਹੇ। ਜਿੰਨੇ ਸ਼ਸਤਰ ਸਨ ਉਹ ਸਾਰੇ ਸ਼ਸਤਰ ਮਹਾਰਾਜ ਜੀ ਨੇ ਪਟਨਾ ਸਾਹਿਬ ਮੰਗਵਾ ਕੇ ਇੱਕ ਬੜੇ ਸੁੰਦਰ ਪਲੰਗੇ ਦੇ ਉੱਤੇ ਉਹਨਾਂ ਸਾਰੇ ਸ਼ਸਤਰਾਂ ਨੂੰ ਮਹਾਰਾਜ ਜੀ ਸਜਾ ਦਿੰਦੇ ਨੇ। ਨੇਤਾ ਪ੍ਰਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਸ਼ਸਤਰਾਂ ਨੂੰ ਧੂਪ ਦਿਖਾਉਂਦੇ ਨੇ। ਉਹਨਾਂ ਸ਼ਸਤਰਾਂ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਸੁਗੰਧੀਦਾਰ ਵਸਤੂਆਂ ਦਾ ਚਰਚਨ ਕਰਦੇ ਨੇ ਔਰ ਪੁਸ਼ਪ ਫੁੱਲ ਆਦਿਕ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਹਨਾਂ ਸ਼ਸਤਰਾਂ ਨੂੰ ਭੇਟ ਕਰਦੇ ਨੇ।
ਪੁਸ਼ਪ ਅਨੇਕ ਵਰਨਾਂ ਨਵਾਏ,
ਅਨੇਕਾਂ ਰੰਗਾਂ ਦੇ ਫੁੱਲ, ਕਿਤੇ ਗੇਂਦਾ ਮੰਗਾਉਂਦੇ ਨੇ, ਕਦੇ ਗੁਲਾਬ ਮੰਗਾਉਂਦੇ ਨੇ, ਹੋਰ ਵੀ ਜਿਹੜੇ ਕਈ ਕਿਸਮਾਂ ਦੇ ਫੁੱਲ ਨੇ, ਕਈ ਰੰਗਾਂ ਦੇ ਫੁੱਲ ਨੇ, ਉਹ ਫੁੱਲ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਮੰਗਵਾਉਂਦੇ ਨੇ।
ਰੱਬ ਹੋ ਗੂੰਦ ਮਾਲੇ ਹਲ ਪਾਵੇ,
ਅਜੇ ਤਾਂ ਫੁੱਲ ਹੀ ਮਹਾਰਾਜ ਜੀ ਭੇਟ ਕਰ ਦਿੰਦੇ ਨੇ ਸ਼ਸਤਰਾਂ ਤੇ, ਤੇ ਕਦੇ ਉਹਨਾਂ ਫੁੱਲਾਂ ਦੀਆਂ ਮਾਲਾਵਾਂ ਗੁੰਦਦੇ ਨੇ, ਗੁੰਦਾਉਂਦੇ ਨੇ ਕਿ ਭਾਈ ਇਹਨਾਂ ਫੁੱਲਾਂ ਦੀਆਂ ਮਾਲਾਵਾਂ ਗੁੰਦ ਕੇ ਲਿਆਓ, ਤੇ ਮਾਲਾਵਾਂ ਗੁੰਦ ਕੇ ਸਤਿਗੁਰੂ ਜੀ ਉਹਨਾਂ ਮਾਲਾਵਾਂ ਨੂੰ ਸ਼ਸਤਰਾਂ ਦੇ ਉੱਤੇ ਪਾਉਂਦੇ ਨੇ, ਸ਼ਸਤਰਾਂ ਨੂੰ ਮਾਲਾਵਾਂ ਭੇਟ ਕਰਦੇ। ਖਾਲਸਾ ਜੀ ਸ਼ਸਤਰ ਖਾਲਸੇ ਦੇ ਤੀਰ ਨੇ, ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਬਚਨ ਨੇ, ਤੀਰ ਤੁਹੀ ਸਹਿਤੀ ਤੁਹੀ ਤੁਹੀ ਤਬਰ ਤਰਵਾਰ ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ ਜਿਤੇ ਸ਼ਸਤਰ ਨਾਮੰਗ ਨਮਸਕਾਰ ਤਾਮੰਗ ਜਿਤੇ ਅਸਤ੍ਰ ਭੇਅੰਗ ਨਮਸਕਾਰ ਤੇਅੰਗ। ਸਾਰੇ ਸ਼ਸਤਰਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨਮਸਕਾਰ ਕਰਦੇ ਨੇ। ਕਲਗੀਧਰ ਕਹਿੰਦੇ ਜਿੰਨੇ ਸ਼ਸਤਰ ਨੇ ਉਹਨਾਂ ਨੂੰ ਵੀ ਸਾਡੀ ਨਮਸਕਾਰ ਹੈ ਤੇ ਜਿੰਨੇ ਅਸਤਰ ਨੇ ਉਹਨਾਂ ਨੂੰ ਵੀ ਸਾਡੀ ਨਮਸਕਾਰ ਹੈ। ਇਹ ਸਾਡੇ ਪੀਰ ਹਨ, ਯਹੀ ਹਮਾਰੇ ਪੀਰ, ਇਹ ਸਾਡੇ ਪੀਰ ਨੇ। ਇੰਨਾ ਵੱਡਾ ਭਾਰੀ ਸਤਿਕਾਰ ਸਤਿਗੁਰੂ ਜੀ ਸ਼ਸਤਰਾਂ ਦਾ ਕਰਦੇ ਨੇ, ਪੁਸ਼ਪ ਭੇਟ ਕਰਦੇ ਨੇ, ਫੁੱਲਾਂ ਦੀਆਂ ਮਾਲਾਵਾਂ ਬਣਾ ਕੇ ਉਹ ਮਹਾਰਾਜ ਜੀ ਸ਼ਸਤਰਾਂ ਨੂੰ ਚੜਾਉਂਦੇ ਹਨ।
ਅੰਜਲ ਭਰੈ ਚੜਾਏ,
ਕਈ ਵਾਰ ਫੁੱਲਾਂ ਦੀਆਂ ਬੁੱਕਾਂ ਭਰ ਕੇ ਮਹਾਰਾਜ ਜੀ ਉਹਨਾਂ ਸ਼ਸਤਰਾਂ ਦੇ ਉੱਤੇ ਉਹਨਾਂ ਫੁੱਲਾਂ ਦੀਆਂ ਬੁੱਕਾਂ ਨੂੰ ਭਰ ਕੇ ਸੁੱਟਦੇ ਨੇ।
ਬੰਧਨ ਥਾਨੈ ਸੀਸ ਨਿਵਾਏ,
ਉਹਨਾਂ ਸ਼ਸਤਰਾਂ ਨੂੰ ਮੱਥਾ ਟੇਕਦੇ ਨੇ ਕਲਗੀਧਰ ਜੀ, ਤੇ ਮੱਥਾ ਟੇਕਦੇ ਨੇ, ਸੀਸ ਨਿਭਾਉਂਦੇ ਨੇ, ਸੀਸ ਝੁਕਾ ਕੇ ਨਮਸਕਾਰ ਕਰਦੇ ਨੇ ਸ਼ਸਤਰਾਂ ਨੂੰ।
ਪ੍ਰਦਕਸ਼ਨਾ ਚਾਹੁੰਦੀ ਸ਼ਕੀਨ,
ਕਦੇ ਸਤਿਗੁਰੂ ਜੀ ਨਮਸਕਾਰ ਕਰਦੇ ਨੇ ਸ਼ਸਤਰਾਂ ਨੂੰ, ਮੱਥਾ ਟੇਕਦੇ ਨੇ, ਸੀਸ ਝੁਕਾਉਂਦੇ ਨੇ, ਤੇ ਕਈ ਵਾਰ ਇੰਨਾ ਜ਼ਿਆਦਾ ਪ੍ਰੇਮ ਚਾਹੁੰਦੇ ਕਿ ਸ਼ਸਤਰਾਂ ਦਾ ਜਿਹੜਾ ਪਲਗ ਹੈ ਨਾ ਉਹਦੇ ਚਾਰੇ ਪਾਸੇ ਫਿਰ ਕੇ ਪਰਿਕਰਮਾ ਕਰਦੇ ਨੇ, ਸ਼ਸਤਰਾਂ ਦੀ ਪਰਿਕਰਮਾ ਕਰਦੇ ਨੇ। ਸ਼ਸਤਰ ਖਾਲਸਾ ਜੀ ਖਾਲਸੇ ਪੰਥ ਵਾਸਤੇ ਪੀਰ ਨੇ ਔਰ ਗੁਰੂ ਘਰ ਦੇ ਵਿਚ ਜਿਸ ਨਿਸ਼ਾਨ ਨੂੰ ਅਸੀਂ ਨਮਸਕਾਰ ਕਰਕੇ ਦੂਰੋਂ ਵੇਖ ਕੇ ਸਤਿਕਾਰ ਕਰਦੇ ਹਾਂ ਉਹਦੇ ਤੇ ਵੀ ਖੰਡੇ ਦਾ ਸ਼ਸਤਰ ਹੈ, ਖੰਡਾ ਵੀ ਸ਼ਸਤਰ ਹੈ। ਕਲਗੀਧਰ ਜੀ ਨੇ ਤਾਂ ਇੱਥੋਂ ਤੱਕ ਚੰਡੀ ਦੀ ਵਾਰ ਚ ਲਿਖਿਆ ਕਿ ਸੰਸਾਰ ਦੀ ਸਿਰਜਣਾ ਪਰਮਾਤਮਾ ਨੇ ਬਾਅਦ ਵਿਚ ਕੀਤੀ ਹੈ, ਪਹਿਲਾਂ ਖੰਡੇ ਦੀ ਸਿਰਜਣਾ ਕੀਤੀ। ਮਹਾਰਾਜ ਦਸਵੇਂ ਪਾਤਸ਼ਾਹ ਚੰਡੀ ਦੀ ਵਾਰ ਚ ਬਚਨ ਲਿਖਦੇ ਨੇ, ਖੰਡਾ ਪ੍ਰਥਮੈ ਸਾਜ ਕਹਿ ਜਿਨ ਸਭ ਸਹਿਸਾਰ ਉਪਾਇਆ। ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ। ਮਹਾਰਾਜ ਜੀ ਕਹਿੰਦੇ ਸਭ ਤੋਂ ਪਹਿਲਾਂ ਪਰਮਾਤਮਾ ਨੇ ਖੰਡੇ ਦੀ ਸਾਜਣਾ ਕੀਤੀ। ਖੰਡਾ ਪ੍ਰਥਮੈ ਸਾਜਕ ਹੈ, ਪਹਿਲਾਂ ਖੰਡੇ ਦੀ ਸਿਰਜਣਾ ਕੀਤੀ ਹੈ, ਫਿਰ ਉਸ ਖੰਡੇ ਤੋਂ ਸਾਰੇ ਸੰਸਾਰ ਨੂੰ ਪੈਦਾ ਕੀਤਾ, ਫਿਰ ਬ੍ਰਹਮਾ ਵਿਸ਼ਨੂੰ ਸ਼ਿਵਜੀ ਮਹੇਸ਼ ਆਦਿਕ ਬਣਾਏ ਨੇ, ਕੁਦਰਤ ਰਚੀ ਹੈ। ਸਭ ਤੋਂ ਪਹਿਲਾਂ ਪਰਮਾਤਮਾ ਨੇ ਖੰਡੇ ਦੀ ਸਿਰਜਣਾ ਕੀਤੀ, ਉਸੇ ਖੰਡੇ ਦੀ ਧਾਰ ਵਿਚੋਂ ਮਹਾਰਾਜ ਜੀ ਨੇ ਖਾਲਸੇ ਪੰਥ ਨੂੰ ਜਨਮ ਦਿੱਤਾ। ਖੰਡੇ ਦੀ ਧਾਰ ਚੋਂ ਖੰਡੇ ਬਾਟੇ ਦੀ ਪੌਲ ਤਿਆਰ ਕਰਕੇ ਉਹ ਪੌਲ ਸਿੰਘ ਨੂੰ ਸਜਾਈ, ਸਿੱਖ ਨੂੰ ਸਜਾ ਕੇ ਉਹਨੂੰ ਸਿੰਘ ਬਣਾਇਆ। ਖੰਡੇ ਦੀ ਧਾਰ ਚੋਂ ਹੀ ਗੁਰੂ ਖਾਲਸੇ ਪੰਥ ਨੂੰ ਮਹਾਰਾਜ ਜੀ ਨੇ ਪੈਦਾ ਕੀਤਾ, ਸਿਰਜਿਆ। ਤੋ ਗਰੀਬ ਨਵਾਜ ਆਪ ਬੜਾ ਸ਼ਸਤਰਾਂ ਦਾ ਸਤਿਕਾਰ ਕਰਦੇ। ਇੱਥੋਂ ਤੱਕ ਕਿ ਜਿਹੜਾ ਦੁਸਹਿਰੇ ਦਾ ਦਿਨ ਹੈ, ਉਸ ਦਿਨ ਉਚੇਚੇ ਤੌਰ ਤੇ ਮਹਾਰਾਜ ਜੀ ਸ਼ਸਤਰਾਂ ਦੀ ਪੂਜਾ ਕਰਿਆ ਕਰਦੇ ਸਨ। ਪਟਨਾ ਸਾਹਿਬ ਤੋਂ ਹੀ ਮਹਾਰਾਜ ਜੀ ਨੇ ਸ਼ਸਤਰਾਂ ਦੀ ਪੂਜਾ ਦੀ ਮਰਿਆਦਾ ਆਰੰਭ ਦਿੱਤੀ ਹੈ। ਕਹਿੰਦੇ ਕਈ ਵਾਰ ਤਾਂ ਇੰਨੇ ਜ਼ਿਆਦਾ ਪ੍ਰੇਮ ਚ ਆ ਜਾਂਦੇ ਨੇ ਕਿ ਸ਼ਸਤਰਾਂ ਦਾ ਜਿਹੜਾ ਪਲੰਘਾ ਜਿਹਦੇ ਤੇ ਸ਼ਸਤਰ ਸੁਭਾਵਮਾਨ ਹੁੰਦੇ ਨੇ, ਉਸ ਪਲੰਘੇ ਦੀ ਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਪਰਿਕਰਮਾ ਕਰਦੇ ਹਨ।
ਚੰਦਨ ਚਰਚੈ ਪ੍ਰੇਮ ਸੁਪੀਨ,
ਬੜੇ ਭਾਰੀ ਪ੍ਰੇਮ ਦੇ ਨਾਲ ਚੰਦਨ ਦਾ ਚਰਚਣ ਕਰਦੇ ਨੇ। ਚੰਦਨ, ਕੁੰਕਮ, ਹੋਰ ਜਿਹੜੀਆਂ ਸੁਗੰਧੀਦਾਰ ਵਸਤੂਆਂ ਨੇ, ਉਨ੍ਹਾਂ ਦਾ ਚਰਚਣ, ਉਨ੍ਹਾਂ ਦਾ ਛਿੜਕਾਵ ਸ਼ਸਤਰਾਂ ਤੇ ਕਰਦੇ ਹਨ। ਬਹੁਤ ਸਾਰੇ ਜਿਹੜੇ ਸ਼ਾਹੂਕਾਰ ਸੀ ਪਟਨਾ ਸਾਹਿਬ ਦੇ, ਉਨ੍ਹਾਂ ਸ਼ਾਹੂਕਾਰਾਂ ਦੇ ਬੱਚੇ ਜਿਹੜੇ ਕਲਗੀਧਰ ਜੀ ਦੇ ਬਾਲ ਸਖਾ ਮਿੱਤਰ ਨੇ, ਉਹ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਚੱਲ ਕੇ ਆਉਂਦੇ ਹਨ।
ਮਹਿਮਾ ਤੋਂ ਬਹੁਤ ਸੁਣਾਵੇ,
ਜਦੋਂ ਬੱਚੇ ਮਹਾਰਾਜ ਜੀ ਦੇ ਕੋਲ ਆਉਂਦੇ ਨੇ ਤੇ ਕਲਗੀਧਰ ਜੀ ਉਨ੍ਹਾਂ ਸ਼ਸਤਰਾਂ ਦੀ ਮਹਿਮਾ ਕਰਕੇ ਉਨ੍ਹਾਂ ਬੱਚਿਆਂ ਨੂੰ ਸੁਣਾਉਂਦੇ ਨੇ। ਸ਼ਸਤਰਾਂ ਦੀ ਮਹਿਮਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਦੇ ਤੇ ਸ਼ਸਤਰਾਂ ਦੀ ਮਹਿਮਾ ਕਰਕੇ ਉਨ੍ਹਾਂ ਬਾਲਕਾਂ ਨੂੰ ਸੁਣਾਉਂਦੇ ਹਨ।
ਆਛੇ ਛੋਟੇ ਅਮਲਾਇਕ,
ਮਹਾਰਾਜ ਜੀ ਸ਼ਸਤਰਾਂ ਦੀ ਮਹਿਮਾ ਕਰਦਿਆਂ ਕਹਿੰਦੇ ਵੇਖੋ ਜੀ, ਆਹ ਜਿਹੜਾ ਸ਼ਸਤਰ ਹੈ ਬੜਾ ਵਧੀਆ, ਛੋਟਾ ਵੀ ਹੈ, ਸਾਡੇ ਲਾਇਕ ਹੈ, ਸਾਡੇ ਗਾਤਰੇ ਸਜਾਉਣ ਵਾਲਾ ਹੈ। ਆਹ ਵੇਖੋ ਜੀ, ਆਹ ਸ਼ਸਤਰ ਸਾਡੇ ਗਾਤਰੇ ਸਜਾਉਣ ਵਾਲਾ ਹੈ, ਨਾਲੇ ਛੋਟਾ ਵੀ ਹੈ। ਮਹਾਰਾਜ ਜੀ ਬਾਲ ਰੂਪ ਚ ਨੇ ਨਾ ਹਾਲੇ, ਇਸ ਕਰਕੇ ਮਹਾਰਾਜ ਜੀ ਛੋਟੇ ਸ਼ਸਤਰਾਂ ਨਾਲ ਜ਼ਿਆਦਾ ਪਿਆਰ ਕਰਦੇ, ਜਿਹੜੇ ਮਹਾਰਾਜ ਜੀ ਚਲਾ ਸਕਣ, ਜਿਨ੍ਹਾਂ ਦਾ ਅਭਿਆਸ ਮਹਾਰਾਜ ਜੀ ਕਰ ਸਕਣ। ਉਨ੍ਹਾਂ ਸ਼ਸਤਰਾਂ ਨੂੰ ਵੇਖ ਵੇਖ ਕੇ ਕਹਿੰਦੇ ਵੇਖੋ, ਨਾਲ ਦੇ ਬੱਚਿਆਂ ਨੂੰ ਕਹਿੰਦੇ ਵੇਖੋ ਜੀ, ਇਹ ਸ਼ਸਤਰ ਕਿੰਨਾ ਸੁੰਦਰ ਹੈ, ਸਾਡੇ ਲਾਇਕ ਹੈ।
ਕਰੈ ਪ੍ਰਹਾਰਨ ਵਿਪਗਨ ਘਾਇਕ,
ਆਹ ਵੇਖੋ ਸ਼ਸਤਰ ਕਿੰਨਾ ਸੁੰਦਰ ਹੈ, ਜੇ ਮਾਰੀਏ ਤੇ ਦੁਸ਼ਮਣ ਦੀ ਬਹੁਤ ਹੋ ਜਾਏ, ਦੁਸ਼ਮਣ ਦਾ ਨਾਸ ਹੋ ਜਾਏ ਇਸ ਸ਼ਸਤਰ ਨੂੰ ਮਾਰਨ ਦੇ ਨਾਲ। ਏਦਾਂ ਮਹਾਰਾਜ ਜੀ ਸ਼ਸਤਰਾਂ ਦੀ ਉਪਮਾ ਕਰ ਕਰਕੇ ਨਾਲ ਦੇ ਸਾਥੀ ਬਾਲਕਾਂ ਨੂੰ ਸੁਣਾਉਂਦੇ ਨੇ।
ਕਰੈ ਬਿਲੋਕਨ ਮਾਤਰ ਦਾਦੇ,
ਸਤਿਗੁਰੂ ਜੀ ਨੂੰ ਇਹੋ ਜਿਹੀਆਂ ਖੇਡਾਂ ਕਰਦਿਆਂ ਸਤਿਗੁਰਾਂ ਦੇ ਮਾਤਾ ਮਾਤਾ ਗੁਜਰੀ ਜੀ ਔਰ ਸਤਿਗੁਰਾਂ ਦੇ ਦਾਦੀ ਜੀ ਮਾਤਾ ਨਾਨਕੀ ਜੀ ਬੜੇ ਪਿਆਰ ਨਾਲ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਿਬਜ਼ਾਦੇ ਗੁਰੂ ਕਲਗੀਧਰ ਬਾਲਾ ਪ੍ਰੀਤਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਵੇਖਦੇ ਹਨ।
ਕਿਆ ਲੀਲਾ ਧਾਰੈ ਐ ਲਾਦੇ,
ਮਾਤਾ ਜੀ ਵੀ ਵੇਖਦੇ ਨੇ, ਦਾਦੀ ਵੀ ਵੇਖਦੀ ਹੈ ਕਿ ਬਾਲਾ ਪ੍ਰੀਤਮ ਗੁਰੂ ਕਲਗੀਧਰ ਗੋਬਿੰਦ ਰਾਏ ਜੀ ਇਹ ਕਿਸ ਤਰ੍ਹਾਂ ਦੀ ਲੀਲਾ ਕਰ ਰਹੇ ਨੇ, ਕਿਸ ਤਰ੍ਹਾਂ ਦੀ ਬਾਲ ਲੀਲਾ ਕਰਦੇ ਹਨ।
ਰਚੈ ਪਿਤਾ ਮਾਂ ਸਮਕ੍ਰਿਤ,
ਮਾਤਾ ਨਾਨਕੀ ਜੀ ਵੇਖਦੇ ਨੇ ਨਾ ਸਤਿਗੁਰਾਂ ਦੇ ਦਾਦੀ ਜੀ, ਉਹ ਵੇਖ ਕੇ ਹੈਰਾਨ ਹੁੰਦੇ ਨੇ ਤੇ ਸੋਚਦੇ ਨੇ, ਜਿਵੇਂ ਇਨ੍ਹਾਂ ਦੇ ਦਾਦਾ ਜੀ ਸ਼ਸਤਰਾਂ ਨਾਲ ਪਿਆਰ ਕਰਦੇ ਸੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ, ਉਸੇ ਤਰ੍ਹਾਂ ਇਹ ਵੀ ਸ਼ਸਤਰਾਂ ਨਾਲ ਪਿਆਰ ਕਰਦੇ। ਇਨ੍ਹਾਂ ਦੇ ਦਾਦਾ ਜੀ ਵੀ ਸ਼ਸਤਰਾਂ ਨਾਲ ਬੜਾ ਹਿੱਤ ਕਰਦੇ ਸਨ, ਹਰ ਵੇਲੇ ਸ਼ਸਤਰਾਂ ਚ ਹੀ ਰਹਿੰਦੇ ਸੀ, ਉਸੇ ਤਰ੍ਹਾਂ ਇਹ ਵੀ ਆਪਣੇ ਦਾਦੇ ਵਾਂਗਰ ਸ਼ਸਤਰਾਂ ਨਾਲ ਹੀ ਪਿਆਰ ਕਰਦੇ ਹਨ।
ਵੱਡੇ ਹੋਏ ਕਰ ਠਾਣੇ ਸੀ,
ਹੋ ਸਕਦਾ ਵੱਡੇ ਹੋ ਕੇ ਵੀ ਆਪਣੇ ਦਾਦਾ ਜੀ ਦੇ ਸਮਾਨ ਨੀ ਜੰਗ ਯੁੱਧ ਕਰਨ, ਜਿਵੇਂ ਇਨ੍ਹਾਂ ਦੇ ਦਾਦਾ ਜੀ ਜੰਗ ਯੁੱਧ ਕਰਦੇ ਸਨ, ਚਾਰ ਜੰਗਾਂ ਉਨ੍ਹਾਂ ਨੇ ਲੜੀਆਂ ਨੇ, ਅਖਾੜੇ ਰਚਦੇ ਸਨ, ਉਸੇ ਤਰ੍ਹਾਂ ਇਹ ਵੀ ਲੱਗਦਾ ਆਪਣੇ ਦਾਦਾ ਜੀ ਦੇ ਸਮਾਨ ਹੀ ਵੱਡੇ ਹੋ ਕੇ ਕਿਰਤ ਕਰਨਗੇ।
ਕਰ ਗੁਲੀਲ ਤੋਂ ਧਾਰਤ ਆਏ,
ਤਾਂ ਮਾਤਾ ਨਾਨਕੀ ਜੀ ਵੀ ਵੇਖ ਕੇ ਅੰਦਾਜ਼ਾ ਲਾਉਂਦੇ, ਮਾਤਾ ਗੁਜਰੀ ਜੀ ਦੇ ਹਿਰਦੇ ਵਿਚ ਵੀ ਇਸੇ ਤਰ੍ਹਾਂ ਦਾ ਖਿਆਲ ਆਉਂਦਾ। ਇਧਰ ਗੁਰੂ ਕਲਗੀਧਰ ਜੀ ਹੁਣ ਗੁਲੇਲ ਵੀ ਰੱਖਦੇ ਨੇ ਹੱਥ ਵਿਚ, ਗੁਲੇਲ ਰੱਖ ਕੇ ਨਾ ਮਹਾਰਾਜ ਜੀ ਗੁਲੇਲ, ਕਿਉਂਕਿ ਕਮਾਨ ਚਲਾਉਣ ਤੋਂ ਪਹਿਲਾਂ ਪਿੱਛੇ ਵੀ ਭਾਈ ਸਾਹਿਬ ਜੀ ਦੱਸ ਕੇ ਆਏ ਨੇ ਕਿ ਕਮਾਨ ਦੇ ਵਿਚ ਤੀਰ ਜੜ ਕੇ ਚਲਾਉਣ ਤੋਂ ਪਹਿਲਾਂ ਗੁਲੇਲ ਦਾ ਅਭਿਆਸ ਕਰਨਾ ਪੈਂਦਾ, ਪਹਿਲਾਂ ਗੁਲੇਲ ਜਾ ਚਲਾ ਕੇ ਗੁਲੇਲ ਦੇ ਨਾਲ ਨਿਸ਼ਾਨਾ ਲਾਉਣਾ ਪੈਂਦਾ, ਜਦੋਂ ਬਾਹਾਂ ਵਿਚ ਬਲ ਆ ਜਾਂਦਾ ਫਿਰ ਕਮਾਨ ਦੇ ਵਿਚ ਤੀਰ ਚੱਡ ਕੇ ਚਲਾਇਆ ਜਾਂਦਾ, ਪਹਿਲਾਂ ਗੁਲੇਲ ਦਾ ਅਭਿਆਸ। ਉਹ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਗੁਲੇਲ ਰੱਖੀ ਹੋਈ ਹੈ ਬੜੀ ਸੁੰਦਰ, ਕਈ ਗੁਲੇਲਾਂ ਨੇ, ਤੇ ਮਹਾਰਾਜ ਜੀ ਆਪਣੇ ਹੱਥ ਦੇ ਵਿਚ ਗੁਲੇਲ ਧਾਰਨ ਕਰਦੇ ਹਨ।
ਤਾਕੈ ਦੂਰ ਨਿਸ਼ਾਨੋ ਅਨਹਨੇ,
ਦੂਰ ਸਾਰੀ ਨਿਸ਼ਾਨਾ ਤੱਕ ਕੇ ਉਸ ਨਿਸ਼ਾਨੇ ਨੂੰ ਮਹਾਰਾਜ ਜੀ ਆਪਣੀ ਗੁਲੇਲ ਦੇ ਨਾਲ ਫੁੰਡ ਦਿੰਦੇ ਨੇ, ਨਿਸ਼ਾਨੇ ਨੂੰ ਗੁਲੇਲ ਦੇ ਨਾਲ ਮਾਰ ਦਿੰਦੇ ਨੇ।
ਗੁਰ ਘਰ ਮੈਂ ਇੱਕ ਕੂਪ ਛੁਟੇਰਾ,
ਪਾਤਸ਼ਾਹ ਜੀ ਗੁਰੂ ਘਰ ਦੇ ਵਿਚ ਜਿੱਥੇ ਮਹਾਰਾਜ ਜੀ ਰਹਿੰਦੇ ਸੀ ਨਾ ਦਸਵੇਂ ਪਾਤਸ਼ਾਹ, ਜਿਨ੍ਹਾਂ ਮਹਿਲਾਂ ਵਿਚ ਜਿੱਥੇ ਅੱਜ ਕੱਲ ਤਖ਼ਤ ਸਾਹਿਬ ਹੈ ਸ੍ਰੀ ਪਟਨਾ ਸਾਹਿਬ, ਇੱਥੇ ਮਹਾਰਾਜ ਜੀ ਦਾ ਨਿਵਾਸ ਸੀ, ਉੱਥੇ ਹੀ ਗੁਰੂ ਘਰ ਦੇ ਵਿਚ ਇੱਕ ਛੋਟਾ ਖੂਹ ਸੀ। ਅੱਜ ਵੀ ਜਿਨ੍ਹਾਂ ਸੰਗਤਾਂ ਨੇ ਪਟਨਾ ਸਾਹਿਬ ਦੇ ਦਰਸ਼ਨ ਕੀਤੇ ਨੇ ਉਨ੍ਹਾਂ ਨੇ ਵੇਖਿਆ ਹੋਣਾ ਕਿ ਤਖ਼ਤ ਸਾਹਿਬ ਦੇ ਬਿਲਕੁਲ ਨਾਲ ਹੀ ਅੰਦਰ ਹੀ ਜਿੱਥੇ ਤਖ਼ਤ ਸਾਹਿਬ ਹੈ ਬਿਲਕੁਲ ਨੇੜੇ ਅੰਦਰ ਹੀ ਇੱਕ ਛੋਟਾ ਜਿਹਾ ਉਹ ਖੂਹ ਅੱਜ ਵੀ ਬਿਰਾਜਮਾਨ ਹੈ, ਅੱਜ ਵੀ ਸੁਭਾਏਮਾਨ ਹੈ। ਉਸ ਵੇਲੇ ਗੁਰੂ ਘਰ ਦੇ ਵਿਚ ਉਹ ਛੋਟਾ ਜਿਹਾ ਖੂਹ ਬਣਿਆ ਹੋਇਆ ਹੈ,
ਜਿਸ ਕੋ ਬਾਰੀ ਮਦਰ ਬਡੇਰਾ,
ਇਹ ਜਿਹੜਾ ਖੂਹ ਸੀ ਇਹਦਾ ਪਾਣੀ ਬੜਾ ਮਿੱਠਾ ਸੀ, ਬਹੁਤ ਜ਼ਿਆਦਾ ਸ਼ੀਤਲ ਤੇ ਮਿੱਠਾ ਜਲ ਸੀ ਇਸ ਖੂਹ ਦੇ ਪਾਣੀ ਦਾ।
ਨਿਕਟ ਨਿਕਟ ਜੇ ਸਦਨ ਬਸੰਤੇ, ਤਾਂ ਆਨ ਕਰ ਨੀਰ ਪਰੰਤੇ,
ਹੁਣ ਨੇੜੇ ਨੇੜੇ ਜਿੰਨੇ ਘਰ ਸੀ ਆਲੇ ਦੁਆਲੇ ਜਿੰਨੇ ਵੀ ਨੇੜੇ ਤੇੜੇ ਘਰ ਸੀ ਉਹ ਸਾਰੇ ਉਸੇ ਖੂਹ ਤੋਂ ਪਾਣੀ ਭਰਨ ਆਉਂਦੇ ਸਨ। ਨੇੜੇ ਤੇੜੇ ਦੇ ਜਿੰਨੇ ਘਰ ਸੀ ਉਹਨਾਂ ਘਰਾਂ ਦੀਆਂ ਮਾਈਆਂ ਬੀਬੀਆਂ ਮਾਤਾਵਾਂ ਜਿਹੜੀਆਂ ਸਨ, ਬੀਬੀਆਂ ਜਿਹੜੀਆਂ ਸਨ, ਉਹ ਗੁਰੂ ਘਰ ਦੇ ਵਿਚ ਉਸੇ ਛੋਟੇ ਖੂਹ ਤੋਂ ਪਾਣੀ ਭਰਨ ਵਾਸਤੇ ਆਉਂਦੀਆਂ ਸਨ।
ਘਟ ਭਰ ਕਰ ਲੈ ਜਾਏ ਸੁਨੀਰ,
ਰੋਜ਼ ਉਥੋਂ ਪਾਣੀ ਦੇ ਘੜੇ ਭਰ ਕੇ ਉਹ ਬੀਬੀਆਂ ਲੈ ਕੇ ਜਾਂਦੀਆਂ ਹਨ।
ਕਰੈ ਪਾਨ ਕੋ ਹਰਖਤ ਚੀਤ,
ਔਰ ਉਹ ਪਾਣੀ ਪੀ ਕੇ ਬੜਾ ਖੁਸ਼ ਹੋਣਾ ਉਹਨਾਂ ਨੇ, ਕਿਉਂਕਿ ਪਾਣੀ ਬੜਾ ਮਿੱਠਾ ਸੀ, ਸ਼ਹਿਰ ਦੇ ਵਿਚ ਹੋਰ ਕਿਸੇ ਖੂਹ ਦਾ ਪਾਣੀ ਇੰਨਾ ਮਿੱਠਾ ਨਹੀਂ ਸੀ ਜਿੰਨਾ ਮਿੱਠਾ ਪਾਣੀ ਉਸ ਖੂਹ ਦਾ ਸੀ। ਛੋਟੀ ਜਿਹੀ ਖੂਹੀ ਹੈ ਹਾਲੇ ਵੀ ਉਸ ਢੱਕ ਕੇ ਰੱਖੀ ਹੋਈ ਸੰਭਾਲੀ ਹੋਈ ਹੈ, ਕਹਿੰਦੇ ਛੋਟੀ ਜੀ ਉਸ ਖੂਹੀ ਦਾ ਜਿਹੜਾ ਪਾਣੀ ਹੈ ਦੂਰ ਦੂਰ ਨੇੜੇ ਤੇੜੇ ਜਿੰਨੇ ਘਰ ਸਨ ਉਥੋਂ ਹੀ ਪਾਣੀ ਭਰ ਕੇ ਲਿਜਾਂਦੇ ਤੇ ਪੀਂਦੇ ਤੇ ਖੁਸ਼ ਹੁੰਦੇ ਨੇ।
ਕਈ ਬਾਰ ਦੁਰ ਦੁਰ ਕਰ ਮਾਰੇ,
ਸਤਿਗੁਰੂ ਜੀ ਕੀ ਲੀਲਾ ਕਰਦੇ ਨੇ, ਜਦੋਂ ਪਾਣੀ ਭਰਨ ਆਉਂਦੀਆਂ ਨੇ ਨਾ ਮਾਈਆਂ ਬੀਬੀਆਂ ਤੇ ਪਾਣੀ ਦੇ ਘੜੇ ਭਰ ਕੇ ਸਿਰਾਂ ਤੇ ਰੱਖ ਕੇ ਲਿਜਾਂਦੀਆਂ ਨੇ, ਤੇ ਕਲਗੀਧਰ ਜੀ ਆਪਣੇ ਨਾਲ ਬਾਲਕਾਂ ਨਾਲ ਰਲ ਕੇ ਬੱਚਿਆਂ ਨਾਲ ਰਲ ਕੇ ਮਹਾਰਾਜ ਜੀ ਗੁਲੇਲ ਵਿਚ ਗੁਲੇਲ ਮਾਰ ਕੇ ਦੂਰੋਂ ਲੁਕ ਕੇ ਗੁਲੇਲ ਮਾਰ ਕੇ ਪਾਣੀ ਦੇ ਘੜੇ ਫੁੰਡ ਦਿੰਦੇ ਨੇ।
ਘੱਟ ਤੋਂ ਫੋਰ ਤੁਰਤ ਗਲ ਡਾਰੇ,
ਮਹਾਰਾਜ ਜੀ ਘੜੇ ਤੋੜ ਦਿੰਦੇ, ਮਿੱਟੀ ਦੇ ਘੜੇ ਹੁੰਦੇ, ਗੁਲੇਲਾ ਪੱਕਾ ਹੁੰਦਾ ਮਿੱਟੀ ਦਾ, ਪਕਾ ਕੇ ਨਾ ਸੁਕਾ ਕੇ ਫਿਰ ਉਹ ਚਲਾਇਆ ਕਰਦੇ ਸੀ। ਜਦੋਂ ਗੁਲੇਲਾ ਜਾ ਕੇ ਘੜੇ ਵਿਚ ਵੱਜਣਾ ਤੇ ਘੜਾ ਟੁੱਟ ਜਾਣਾ, ਪਾਣੀ ਡੁੱਲ ਜਾਣਾ,
ਇਤੂਤ ਦੇਖਤ ਦੁੱਖ ਤੋਂ ਪਾਏ,
ਜਿਹੜੀਆਂ ਉਹ ਬੀਬੀਆਂ ਪਾਣੀ ਭਰ ਕੇ ਲਿਆਉਂਦੀਆਂ ਸੀ ਸਿਰ ਤੇ ਘੜੇ ਰੱਖ ਕੇ ਇਧਰ ਉਧਰ ਵੇਖਦੀਆਂ, ਸੱਜੇ ਖੱਬੇ ਵੇਖਦੀਆਂ ਤੇ ਬੜੀਆਂ ਦੁਖੀ ਹੁੰਦੀਆਂ ਨੇ।
ਕਿਨੂੰ ਅਚਾਨਕ ਕੁੰਭ ਨਸਾਏ,
ਹੈਰਾਨੀ ਦੇ ਨਾਲ ਆਲੇ ਦੁਆਲੇ ਵੇਖਦੀਆਂ ਨੇ ਵੀ ਅਚਾਨਕ ਇਹ ਕੁੰਭ ਕਿਹਨੇ ਤੋੜ ਦਿੱਤਾ, ਸਾਡਾ ਸਾਡੇ ਸਿਰ ਤੇ ਰੱਖਿਆ ਘੜਾ ਅਚਾਨਕ ਕਿਹਨੇ ਤੋੜ ਦਿੱਤਾ, ਇਹ ਕਿਵੇਂ ਟੁੱਟ ਗਿਆ। ਏਦਾਂ ਹੈਰਾਨੀ ਨਾਲ ਸੱਜੇ ਖੱਬੇ ਤੱਕਦੀਆਂ ਨੇ, ਪਰ ਸਤਿਗੁਰੂ ਜੀ ਲੁਕ ਕੇ ਗੁਲੇਲ ਮਾਰਦੇ ਨੇ।
ਮਾਰਤ ਗੁਜਰੀ ਵਰਜਿਤ ਗੁਜਰੀ ਮਾਤ ਕਨੇਰੇ,
ਮਾਤਾ ਗੁਜਰੀ ਜੀ ਕਈ ਵੇਰੀ ਵਰਜਦੇ, ਗੁਰੂ ਕਲਗੀਧਰ ਜੀ ਨੂੰ ਕਈ ਵੇਰੀ ਵਰਜਦੇ, ਕਹਿੰਦੇ ਬਾਲਾ ਪ੍ਰੀਤਮ ਜੀ ਏਦਾਂ ਕਿਸੇ ਦੇ ਘੜੇ ਨੀ ਭੰਨੀ ਦੇ, ਏਦਾਂ ਦਾ ਕੰਮ ਨਾ ਕਰਿਆ ਕਰੋ। ਇਹ ਸਤਿਗੁਰਾਂ ਦੀ ਬਾਲ ਲੀਲਾ ਦੇ ਕੌਤਕ ਨੇ, ਮਹਾਰਾਜ ਦਸਵੇਂ ਪਾਤਸ਼ਾਹ ਜੀ ਏਦਾਂ ਦੀ ਖੇਡ ਵਰਤਾ ਰਹੇ ਨੇ। ਇਹ ਬਾਲ ਅਵਸਥਾ ਦੇ ਵਿਚ ਬਚਪਨ ਦੀਆਂ ਸ਼ਰਾਰਤਾਂ ਨੇ ਜੋ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਬਾਲ ਸਰੂਪ ਚ ਵਰਤ ਕੇ ਕਰ ਰਹੇ ਨੇ। ਮਹਾਰਾਜ ਜੀ ਨੂੰ ਮਾਤਾ ਗੁਜਰੀ ਜੀ ਕਈ ਵੇਰੀ ਕਹਿੰਦੇ, ਬਾਲਾ ਪ੍ਰੀਤਮ ਜੀ, ਗੋਬਿੰਦ ਰਾਏ ਜੀ, ਇਸ ਤਰ੍ਹਾਂ ਨਾ ਕਰਿਆ ਕਰੋ, ਕਈ ਵਾਰੀ ਵਰਜਦੇ ਹਨ।
ਮਹਾਰਾਜ
ਜੀ ਇਧਰ ਉਧਰ ਦੌੜ ਕੇ ਚਲੇ ਜਾਂਦੇ ਨੇ, ਕੋਈ ਪ੍ਰਵਾਹ ਨਹੀਂ ਕਰਦੇ।
ਇਕ ਦਿਵਸ ਇਕ ਤੁਰਕਨੀ ਆਈ ਬਾਰੀ ਪਰਬੇ ਕੋ ਉਤਲਾਏ।
ਇਕ ਦਿਨ ਦੀ ਗੱਲ ਹੈ ਵੀ ਨੇੜੇ ਤੁਰਕ ਵੀ ਰਹਿੰਦੇ ਸੀ, ਮੁਸਲਮਾਨਾਂ ਦੇ ਘਰ ਵੀ ਸੀ। ਉਨ੍ਹਾਂ ਮੁਸਲਮਾਨਾਂ ਦੇ ਘਰਾਂ ਵਿਚੋਂ ਇਕ ਤੁਰਕਾਣੀ ਆਈ, ਉਹ ਵੀ ਪਾਣੀ ਭਰਦੀ ਸੀ ਗੁਰੂ ਘਰੋਂ, ਉਥੋਂ ਖੂਹ ਚੋਂ ਪਾਣੀ ਭਰ ਕੇ ਲਿਜਾਂਦੀ ਸੀ। ਕਹਿੰਦੇ ਇਕ ਦਿਨ ਦਾ ਬਚਨ ਹੈ, ਇਕ ਤੁਰਕਣੀ ਆਈ, ਉਹ ਤੁਰਕਣੀ ਪਾਣੀ ਭਰਨ ਵਾਸਤੇ ਉਥੇ ਪਹੁੰਚੀ ਤੇ ਆ ਕੇ ਖੂਹ ਚੋਂ ਪਾਣੀ ਭਰ ਕੇ ਚੱਲਣ ਲੱਗੀ।
ਸਰ ਸਿਰ ਪਰ ਜਬ ਘਰ ਕੋ ਚਾਲੀ,
ਪਾਣੀ ਦਾ ਘੜਾ ਭਰ ਕੇ ਜਦੋਂ ਸਿਰ ਤੇ ਰੱਖ ਕੇ ਘੜਾ ਉਹ ਪਾਣੀ ਦਾ ਚੱਲੀ ਆਪਣੇ ਘਰ ਨੂੰ,
ਸਭ ਗੁਰ ਹੱਥ ਗੁਲੇਲ ਸੰਭਾਲੇ।
ਉਸ ਵੇਲੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਹੱਥ ਚ ਗੁਲੇਲ ਸੰਭਾਲੀ, ਕੋਠੇ ਤੇ ਬੈਠੇ ਸੀ ਮਹਾਰਾਜ ਜੀ, ਲੁਕ ਕੇ ਬੈਠੇ ਸੀ। ਜਦੋਂ ਤੁਰਕਣੀ ਸਿਰ ਦੇ ਉੱਤੇ ਪਾਣੀ ਦਾ ਘੜਾ ਭਰ ਕੇ ਚੱਲੀ ਨਾ ਵਾਪਸ ਘਰ ਨੂੰ, ਤੇ ਮਹਾਰਾਜ ਜੀ ਸੱਚੇ ਪਾਤਸ਼ਾਹ ਨੇ ਉਹਦੇ ਸਿਰ ਤੇ ਘੜਾ ਰੱਖਿਆ ਵੇਖਿਆ।
ਤਾਕ ਹੱਥਿਓ ਕਰ ਹਾਲਤ ਭਇਓ,
ਮਹਾਰਾਜ ਜੀ ਨੇ ਤੱਕ ਕੇ ਨਿਸ਼ਾਨਾ ਨਾ ਘੜੇ ਦਾ, ਜਦੋਂ ਗੁਲੇਲ ਛੱਡੀ ਤੇ ਥੋੜਾ ਜਿਹਾ ਹੱਥ ਹਿੱਲ ਗਿਆ, ਪੂਰਾ ਨਿਸ਼ਾਨਾ ਘੜੇ ਵਿਚ ਨਹੀਂ ਵੱਜਾ, ਮਹਾਰਾਜ ਜੀ ਦਾ ਹੱਥ ਥੋੜਾ ਜਿਹਾ ਹਿੱਲ ਗਿਆ।
ਕੱਟ ਬਚ ਗਯੋ ਪਾਲ ਮੈਂ ਹਯੋ,
ਕਹਿੰਦੇ ਉਹ ਜਿਹੜਾ ਗੁਲੇਲਾ ਸੀ ਉਹ ਘੜੇ ਦੇ ਵਿਚ ਨਹੀਂ ਵੱਜਾ, ਹੱਥ ਹਿੱਲ ਗਿਆ ਨਾ ਚਲਾਇਆ ਜਦੋਂ ਦਸਵੇਂ ਪਾਤਸ਼ਾਹ ਨੇ, ਘੜੇ ਵਿਚ ਨਹੀਂ ਵੱਜਾ ਉਹ ਗੁਲੇਲਾ, ਥੋੜਾ ਜਿਹਾ ਹੱਥ ਹਿੱਲਣ ਕਰਕੇ ਘੜੇ ਦੇ ਵਿਚ ਵੱਜਣ ਦੀ ਬਜਾਏ ਉਹ ਗੁਲੇਲਾ ਉਸ ਤੁਰਕੜੀ ਦੇ ਮੱਥੇ ਵਿਚ ਆ ਕੇ ਵੱਜਿਆ, ਮੱਥੇ ਵਿਚ ਆ ਕੇ ਜ਼ੋਰ ਨਾਲ ਗੁਲੇਲਾ ਵੱਜਿਆ।
ਛੁੱਟਿਓ ਰਕਤ ਦੁੱਖ ਪਾਏ ਕਨੇਰਾ,
ਜਦੋਂ ਮੱਥੇ ਵਿਚ ਉਹ ਗੁਲੇਲਾ ਵੱਜਾ ਜਿਵੇਂ ਗੋਲੀ ਵੱਜਦੀ, ਇੰਨੀ ਜ਼ੋਰ ਨਾਲ ਵੱਜਾ ਤੇ ਮੱਥੇ ਤੋਂ ਲਹੂ ਦੀ ਤਤੀਰੀ ਵਗ ਗਈ ਉਸ ਤੁਰਕਣੀ ਦੀ, ਮੱਥੇ ਚੋਂ ਲਹੂ ਸਿਮਣ ਲੱਗ ਪਿਆ, ਉਸੇ ਵਕਤ ਲਹੂ ਲੁਹਾਨ ਹੋ ਗਿਆ ਉਹਦਾ ਮੱਥਾ।
ਉੱਚੇ ਬੋਲ ਕੈ ਤਿਸ ਮੇਰਾ,
ਉੱਚੀ ਆਵਾਜ਼ ਵਿਚ ਬੋਲੀ ਉਸ ਵੇਲੇ ਤੁਰਕਣੀ ਕਹਿਣ ਲੱਗੀ,
ਹਾਏ ਹਾਏ ਕਰਦੀ ਚੱਲ ਆਏ,
ਹਾਏ ਹਾਏ ਕਰਦੀ ਆ, ਮੱਥੇ ਦੀ ਪੀੜ ਨਾਲ ਮੱਥਾ ਲਹੂ ਲੁਹਾਨ ਹੋਇਆ, ਮੱਥੇ ਚੋਂ ਲਹੂ ਨਿਕਲ ਰਿਹਾ, ਤਤੀਰੀ ਚੱਲ ਰਹੀ ਹੈ ਲਹੂ ਦੀ, ਹਾਏ ਹਾਏ ਕਰਦੀ ਹੋਈ ਦੌੜ ਕੇ ਜਿੱਥੇ ਮਾਤਾ ਗੁਜਰੀ ਜੀ ਸਨ ਉਥੇ ਮਾਤਾ ਜੀ ਵੱਲ ਚੱਲ ਕੇ ਆਈ।
ਜੈ ਸਿਰ ਗੁਜਰੀ ਅਰ ਬੱਡ ਮਾਈ,
ਉਥੇ ਹਾਏ ਹਾਏ ਕਰਦੀ ਪਹੁੰਚੀ ਜਿੱਥੇ ਮਾਤਾ ਨਾਨਕੀ ਜੀ ਵੱਡੇ ਮਾਤਾ ਜੀ ਔਰ ਛੋਟੇ ਮਾਤਾ ਮਾਤਾ ਗੁਜਰੀ ਜੀ ਦੋਵੇਂ ਸਨ।
ਉੱਚੀ ਅਟਾਰੀ ਤੇ ਮੋਏ ਮਾਰਿਓ,
ਕਹਿੰਦੀਆਂ ਵੇਖੋ ਉੱਚੀ ਅਟਾਰੀ ਦੇ ਉੱਤੋਂ ਛੱਤ ਤੋਂ ਮੈਨੂੰ ਗੁਲੇਲਾ ਮਾਰਿਆ,
ਲੱਗਿਓ ਪਾਲ ਮੈਂ ਸੋਣ ਨਿਕਾਰਿਓ,
ਆ ਵੇਖੋ ਮੇਰਾ ਮੱਥਾ ਲਹੂ ਲੁਹਾਨ ਕਰ ਦਿੱਤਾ, ਮੱਥੇ ਵਿਚ ਗੁਲੇਲਾ ਮਾਰਿਆ ਤੇ ਮੇਰਾ ਮੱਥਾ ਲਹੂ ਲੁਹਾਨ ਹੋ ਗਿਆ।
ਜਾਉ ਪੁਕਾਰੂ ਮੈਂ ਦੁੱਖ ਪਾਇਓ,
ਮੈਂ ਤਾਂ ਬੜਾ ਡਾਢਾ ਦੁੱਖ ਪਾਇਆ, ਮੈਂ ਤਾਂ ਨਗਰ ਦੇ ਨਵਾਬ ਕੋਲ ਜਾਵਾਂਗੀ ਪੁਕਾਰ ਕਰਨ। ਮਾਤਾ ਨੂੰ ਆ ਕੇ ਨਾ ਉਹ ਤੁਰਕਣੀ ਡਰਾਵਾ ਦਿੰਦੀ ਹੈ, ਕਹਿੰਦੀ ਮੈਂ ਤਾਂ ਜਿਹੜਾ ਨਗਰ ਦਾ ਨਵਾਬ ਹੈ ਉਹਦੇ ਕੋਲ ਜਾ ਕੇ ਹੁਣ ਪੁਕਾਰ ਕਰਾਂਗੀ।
ਸਭ ਸੁਥਿਆ ਤੇ ਉਤਪਾਤੀ ਉਠਾਇਓ,
ਨਗਰ ਦੇ ਨਵਾਬ ਨੂੰ ਜਾ ਕੇ ਕਹਾਂਗੀ ਕਿ ਤੇਰੇ ਪੁੱਤਰ ਨੇ ਬੜਾ ਉਤਪਾਤ ਪੈਦਾ ਕੀਤਾ ਹੋਇਆ, ਤੇਰੇ ਪੁੱਤਰ ਨੇ ਬੜਾ ਉਪਦਰਵ ਪੈਦਾ ਕੀਤਾ ਹੋਇਆ।
ਲੋਕਨ ਕੇ ਕੱਟ ਭਗਨ ਕਰਨ ਤੇ,
ਮੈਂ ਕੱਲੀ ਥੋੜੀ ਆ, ਕਈ ਲੋਕਾਂ ਦੇ ਘੜੇ ਭੰਨਦਾ ਏ, ਕਈਆਂ ਦੇ ਘੜਿਆਂ ਨੂੰ ਤੋੜਦਾ ਰੋਜ਼।
ਸਰਤ ਛਿਮਾ ਲਕ ਨਿਕਟ ਬਸੰਤੇ,
ਅਸੀਂ ਸਾਰੇ ਚੁੱਪ ਰਹਿੰਦੇ ਆ ਵੀ ਚਲੋ ਤੁਹਾਡੇ ਗੁਆਂਢੀ ਆ, ਨੇੜੇ ਵਸਦੇ ਆ, ਨਾਲ ਰਹਿੰਦੇ ਆ, ਇਸ ਕਰਕੇ ਅਸੀਂ ਸਾਰੇ ਛਿਮਾ ਦੀ ਬਿਰਤੀ ਰੱਖ ਲੈਂਦੇ ਆ।
ਤੂੰ ਕਹਾਂ ਲਗ ਕਰੇ ਸਮਾਈ,
ਪਰ ਦੱਸੋ ਵੀ ਕਿੰਨਾ ਕ ਜਰਾਂਗੇ, ਅਸੀਂ ਕਿੰਨਾ ਕ ਜਰਾਂਗੇ। ਘੜੇ ਤੋੜਨ ਵਾਲੀ ਗੱਲ ਤਾਂ ਮੰਨਣ ਵਿਚ ਆਉਂਦੀ ਸੀ, ਪਰ ਇਹ ਤਾਂ ਹੁਣ ਮੱਥੇ ਵੀ ਭੰਨਣ ਲੱਗ ਪਏ ਨੇ ਸਾਡੇ, ਮੱਥਿਆਂ ਵਿਚ ਵੀ ਗੁਲੇਲਾ ਮਾਰਨ ਲੱਗ ਪਏ ਨੇ, ਸਾਨੂੰ ਜ਼ਖਮੀ ਕਰਨ ਲੱਗ ਪਏ ਨੇ, ਹੁਣ ਕਿੰਨੀ ਕ ਅਸੀਂ ਜਰਾਂਗੇ।
ਮੈਂ ਤੂੰ ਵਰਜਿਤ ਦੇਖ ਤੁਮਾਏ,
ਮਾਤਾ ਤੂੰ ਵਰਜਦੀ ਨਹੀਂ ਇਹਨੂੰ, ਇਹਨੂੰ ਰੋਕਦੀ ਨੀ ਆਪਣੇ ਪੁੱਤਰ ਦੇ ਇਹੋ ਜਿਹੇ ਉਤਪਾਤਾਂ ਨੂੰ ਵੇਖ ਕੇ।
ਤੁਰਕੇ ਛੁਰਕੇ ਆਏ ਸਿਪਾਹੀ,
ਆਵਣਗੇ ਹੁਣ ਬਾਦਸ਼ਾਹ ਦੇ ਸਿਪਾਹੀ। ਜਦੋਂ ਮੈਂ ਪੁਕਾਰ ਕੀਤੀ ਨਾ ਜਾ ਕੇ ਨਵਾਬ ਦੇ ਕੋਲ, ਤੇ ਫਿਰ ਬਾਦਸ਼ਾਹ ਦੇ ਸਿਪਾਹੀ ਚੱਲ ਕੇ ਗੁਰੂ ਘਰ ਆਉਣਗੇ।
ਬਾਦ ਘਾਟ ਬੋਲੇ ਤੁਮ ਪਾਹੀ,
ਹੇ ਮਾਈ ਜੇ ਤੁਰਕਾਂ ਦੇ ਸਿਪਾਹੀ ਤੁਹਾਡੇ ਘਰ ਆਏ ਤੇ ਫਿਰ ਉਹ ਤੁਹਾਨੂੰ ਵੱਧ ਘੱਟ ਬੋਲਣਗੇ, ਫਿਰ ਉਹ ਭੈੜੇ ਬੋਲ ਕਬੋਲ ਬੋਲਣਗੇ ਸਿਪਾਹੀ ਆ ਕੇ।
ਹੁਣ ਮਾਤਾ ਉਲ ਕ੍ਰੋਧ ਬਿਸਾਲਾ,
ਫਿਰ ਕੀ ਕਰੋਗੇ ਤੁਸੀਂ? ਏਦਾਂ ਉਹ ਤੁਰਕਣੀ ਬੋਲੀ ਤੇ ਮਾਤਾ ਗੁਜਰੀ ਜੀ ਬੜੇ ਗੁੱਸੇ ਵਿਚ ਆਏ, ਬੜੇ ਕ੍ਰੋਧ ਵਿਚ ਆਏ ਸੁਣ ਕੇ ਮਾਤਾ ਗੁਜਰੀ ਜੀ।
ਕਰ ਛੜੀ ਉੱਠੀ ਤਤਕਾਲਾ,
ਮਾਤਾ ਜੀ ਉਸ ਵੇਲੇ ਛੜੀ ਲੈ ਕੇ ਉੱਠੇ, ਹੱਥ ਵਿਚ ਛੋਟੀ ਜੀ ਛੂਚਕ ਛੜੀ, ਛੋਟੀ ਸੀ ਹੱਥ ਵਿਚ ਛੋਟੀ, ਉਹ ਲੈ ਕੇ ਮਾਤਾ ਜੀ ਉਸ ਵੇਲੇ ਕਾਹਲੀ ਨਾਲ ਉੱਠੇ।
ਉਚਿਤ ਬੋਲਤ ਤਾੜਤ ਹੇਤ,
ਉੱਚੀ ਬੋਲਦਿਆਂ ਮਾਤਾ ਗੁਜਰੀ ਜੀ ਗੁਰੂ ਕਲਗੀ ਧਰਮ ਨੂੰ ਤਾੜਨ ਵਾਸਤੇ, ਕਿਉਂਕਿ ਸਤਿਗੁਰੂ ਜੀ ਕੋਠੇ ਤੇ ਚੜੇ ਹੋਏ ਸੀ ਤੇ ਅਟਾਰੀ ਤੋਂ ਮਹਾਰਾਜ ਜੀ ਨੇ ਕੋਠੇ ਤੋਂ ਖਿੱਚ ਕੇ ਗੁਲੇਲ ਮਾਰੀ ਸੀ। ਉਹ ਮਾਤਾ ਜੀ ਗੁਰੂ ਕਲਗੀ ਧਰ ਜੀ ਨੂੰ ਸੋਟੀ ਲੈ ਕੇ ਨਾ ਹੱਥ ਵਿਚ ਤਾੜਨਾ ਕਰਨ ਵਾਸਤੇ ਉੱਚੀ ਉੱਚੀ ਬੋਲਦਿਆਂ ਮਾਤਾ ਜੀ ਚੱਲੇ ਹਨ।
ਤੂਰਨ ਉੱਪਰ ਗਈ ਨਕੇਤ,
ਦੌੜ ਕੇ ਮਾਤਾ ਗੁਜਰੀ ਜੀ ਕੋਠੇ ਦੀ ਛੱਤ ਤੇ ਜਾ ਚੜੇ ਜਿੱਥੇ ਗੁਰੂ ਕਲਗੀ ਧਰ ਜੀ ਸਨ।
ਗਿਆਨੀ ਸ੍ਰੀ ਗੋਬਿੰਦ ਸਿੰਘ ਮਾਤਾ,
ਮਾਤਾ ਨੂੰ ਆਉਂਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਕਿ ਹੁਣ ਮਾਤਾ ਆਈ ਹੈ।
ਤਾੜਨ ਕਾਰਨ ਮਨ ਰਿਸਰਾਤਾ,
ਜੀ ਨੇ ਜਾਣ ਲਿਆ ਵੀ ਹੁਣ ਮਾਤਾ ਸਾਨੂੰ ਤਾੜਨਾ ਕਰੇਗੀ, ਹੋ ਸਕਦਾ ਦੋ ਚਾਰ ਸੋਟੀਆਂ ਵੀ ਮਾਰ ਦੇ, ਮਾਤਾ ਗੁੱਸੇ ਵਿਚ ਹੈ। ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਮਾਤਾ ਨੂੰ ਗੁੱਸੇ ਵਿਚ ਆਉਂਦਿਆਂ ਜਦੋਂ ਵੇਖਿਆ,
ਦੋਰ ਪਰਵੇਸ਼ੇ ਬੀਚੀ ਅਟਾਰੀ,
ਇੱਕ ਅਟਾਰੀ ਸੀ ਉਹਨੂੰ ਦਰਵਾਜਾ ਲੱਗਾ ਹੋਇਆ ਸੀ। ਕਲਗੀਧਰ ਜੀ ਦੌੜ ਕੇ ਨਾ ਅਟਾਰੀ ਦੇ ਵਿਚ ਪ੍ਰਵੇਸ਼ ਕਰ ਗਏ ਤੇ ਦਰਵਾਜਾ ਅੰਦਰੋਂ ਬੰਦ ਕਰ ਲਿਆ ਵੀ ਮਾਤਾ ਆਏਗੀ ਬਾਹਰੋਂ ਦਰਵਾਜਾ ਕਿਵੇਂ ਖੋਲੇਗੀ, ਮਾਤਾ ਤਾਂ ਗੁੱਸੇ ਚ ਵੀ ਆਉਂਦੀ ਹੈ। ਤੋ ਕਲਗੀਆਂ ਵਾਲੇ ਚੋਜੀ ਪ੍ਰੀਤਮ ਸਾਹਿਬ ਨੇ ਚੋਜ ਵਰਤਾਇਆ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਟਾਰੀ ਦਾ ਦਰਵਾਜਾ ਖੋਲਿਆ ਤੇ ਅੰਦਰ ਵੜ ਗਏ।
ਤੁਰਤ ਪੇਟ ਤ੍ਰਿੜਕੀ ਨਕਿਵਾੜੇ,
ਮਹਾਰਾਜ ਜੀ ਨੇ ਉਸੇ ਵਕਤ ਜਿਹੜੀ ਉਹ ਅਟਾਰੀ ਦਾ ਦਰਵਾਜਾ ਸੀ ਨਾ ਉਹ ਦਰਵਾਜਾ ਅੰਦਰੋਂ ਬੰਦ ਕਰ ਲਿਆ।
ਸਿੰਖਲ ਕੋ ਲਗਾਏ ਤਤਕਾਲਾ,
ਸੰਗਲੀ ਲੱਗੀ ਹੋਈ ਸੀ, ਉਹ ਸੰਗਲੀ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਬੰਦ ਕਰ ਲਈ।
ਨਿਸ਼ਚਿੰਤ ਕਿਰਪਾਲਾ,
ਦਰਵਾਜਾ ਬੰਦ ਕਰਕੇ ਆਪ ਬੇਫਿਕਰੇ ਹੋ ਕੇ ਅੰਦਰ ਬਹਿ ਗਏ। ਹੁਣ ਦਰਵਾਜਾ ਤੋੜ ਕੇ ਥੋੜੀ ਮਾਂ ਅੰਦਰ ਆ ਸਕਦੀ ਹੈ। ਸਤਿਗੁਰੂ ਜੀ ਬੇਫਿਕਰ ਨਿਸ਼ਚਿੰਤ ਹੋ ਕੇ ਅੰਦਰ ਬੈਠ ਗਏ।
ਸ੍ਰੀ ਗੁਜਰੀ ਦਰ ਦੇ ਸਕਿਦਾਰਾ ਕਿਵਾੜਾ,
ਤੇ ਮਾਤਾ ਜੀ ਜਦੋਂ ਆਏ ਤੇ ਦਰਵਾਜਾ ਬੰਦ ਅੱਗੋਂ ਵੇਖਿਆ ਤੇ ਮਾਤਾ ਜੀ ਬਾਹਰੋਂ ਦਰਵਾਜਾ ਖੜਕਾਉਣ, ਖੋਲ ਗੋਬਿੰਦ ਰਾਏ ਦਰਵਾਜਾ ਮੈਂ ਅੱਜ ਤੈਨੂੰ ਦੱਸਦੀ ਆ, ਤੂੰ ਬੜੇ ਪਹਿਲਾਂ ਕਈ ਦਿਨਾਂ ਤੂੰ ਤੈਨੂੰ ਵਰਜਦੀ ਸੀ, ਤੂੰ ਰੁਕਦਾ ਨੀ ਬਾਦ ਨੀ ਆਉਂਦਾ। ਇਦਾਂ ਮਾਤਾ ਗੁਜਰੀ ਜੀ ਤਾੜਨਾ ਕਰਦੇ ਨੇ ਦਸਵੇਂ ਪਾਤਸ਼ਾਹ ਨੂੰ ਦਰਵਾਜਾ ਖੜਕਾਉਂਦੇ ਨੇ।
ਜੀਤ ਸਕੇਲਾ ਨੈ ਨੀ ਉਘਾੜਾ,
ਧੱਕਾ ਮਾਰਦੇ ਦਰਵਾਜੇ ਨੂੰ ਪਰ ਸਤਿਗੁਰਾਂ ਦੇ ਅੰਦਰੋਂ ਦਰਵਾਜਾ ਨੀ ਖੋਲਿਆ।
ਖੜੀ ਹੋਏ ਕੈ ਕਰੋਰ ਬਡੇਰੇ,
ਮਾਤਾ ਜੀ ਬਾਹਰ ਦਰਵਾਜੇ ਤੇ ਖੜੇ ਬੜੇ ਗੁੱਸੇ ਚ ਲਾਲ ਪੀਲੇ ਹੋ ਰਹੇ ਨੇ।
ਨਿਤ ਹੀਰਤ ਮੈਂ ਔਗੁਣ ਤੇਰੇ,
ਗੋਬਿੰਦ ਰਾਏ ਮੈਂ ਰੋਜ਼ ਤੁਹਾਡੇ ਔਗਣ ਵੇਖਦੀ ਆਂ, ਰੋਜ਼ ਤੁਸੀਂ ਏਦਾਂ ਦੀਆਂ ਕੋਈ ਨਾ ਕੋਈ ਘਟਨਾਵਾਂ ਘਟਾ ਕੇ ਆਉਂਦੇ ਹੋ, ਰੋਜ਼ ਮੈਨੂੰ ਲਾਂਭੇ ਆਉਂਦੇ ਨੇ।
ਤੁਰਕ ਰਾਜ ਮੈਂ ਕਰ ਉਤਪਾਤਾ,
ਤੁਰਕਾਂ ਦਾ ਰਾਜ ਹੈ ਗੋਬਿੰਦ ਰਾਏ ਜੀ, ਥੋੜਾ ਜਿਹਾ ਡਰ ਕੇ ਰਹੋ, ਤੁਰਕਾਂ ਦਾ ਰਾਜ ਹੈ ਤੇ ਤੁਰਕਾਂ ਦੇ ਰਾਗ ਦੇ ਵਿਚ ਤੁਸੀਂ ਉਤਪਾਤ ਕਰ ਰਹੇ ਹੋ।
ਪ੍ਰਿਆ ਤੁਕੀਨ ਗੁਲੇਲੇ ਘਾਤਾ,
ਦੇਖੋ ਇੱਕ ਤੁਰਕਾਣੀ ਆਏ, ਚਲੋ ਹੋਰ ਕਿਸੇ ਦੇ ਮੱਥੇ ਚ ਵੱਜੀ ਹੁੰਦੀ ਤੇ ਸ਼ਾਇਦ ਉਹ ਮਨ ਚ ਜਰ ਲੈਂਦੀ, ਪਰ ਇਹ ਤਾਂ ਤੁਰਕਣੀ ਹੈ। ਇਹ ਕਹਿੰਦੀ ਹੈ ਮੈਂ ਨਵਾਬ ਕੋਲ ਜਾ ਕੇ ਸ਼ਿਕਾਇਤ ਕਰਾਂਗੀ, ਅੱਜ ਇੱਕ ਤੁਰਕਣੀ ਦਾ ਮੱਥਾ ਤੁਸੀਂ ਭੰਨ ਦਿੱਤਾ ਹੈ।
ਰੋਣਤ ਬਯੋ ਜਾਤ ਬਿਲ ਲਾਵੇ,
ਮੱਥੇ ਚੋਂ ਖੂਨ ਦੀਆਂ ਤਤੀਰੀਆਂ ਵਗ ਰਹੀਆਂ ਨੇ ਔਰ ਉਹ ਵਿਰਲਾਪ ਕਰ ਰਹੀ ਹੈ, ਰੋ ਰਹੀ ਹੈ।
ਮੈਂ ਪੁਕਾਰੂ ਸੋ ਚੱਲ ਜਾਵੇ,
ਪੁਕਾਰੂ ਬਣ ਕੇ ਜਾਣਾ ਚਾਹੁੰਦੀ ਹੈ ਨਵਾਬ ਦੇ ਕੋਲ।
ਕਿਆ ਹਮ ਕਰਾਂ ਯਤਨ ਕਿਆ ਕਹੋ,
ਹੇ ਗੋਬਿੰਦ ਰਾਏ ਜੀ ਉਹ ਪੁਕਾਰੂ ਬਣ ਕੇ ਤੁਰ ਜਾਏ ਤੇ ਆਪਾਂ ਕੀ ਯਤਨ ਕਰਾਂਗੇ, ਕੀ ਕਰ ਸਕਦੇ ਹਾਂ।
ਰਾਜ ਤੁਰਕੋ ਦੀਰਗ ਹੈ,
ਤੁਰਕਾਂ ਦਾ ਰਾਜ ਹੈ, ਕਿੰਨਾ ਵੱਡਾ ਭਾਰੀ ਰਾਜ ਹੈ ਤੁਰਕਾਂ ਦਾ, ਫਿਰ ਆਪਾਂ ਕੀ ਕਰਾਂਗੇ ਜੇ ਉਹ ਨਵਾਬ ਕੋਲ ਚਲੀ ਗਈ।
ਸੁਣ ਬੋਲੇ ਅੰਤਰ ਤਿਸ ਕਾਲਾ, ਮੈਂ ਨਾ ਜਾਨ ਮਾਰੇ ਹੋ ਵਿਚ ਭਾਲਾ,
ਕਿ ਨਾ ਮਾਤਾ ਦੇ ਬਚਨ ਅੰਦਰ ਹੀ ਸਨ ਸਤਿਗੁਰੂ ਜੀ ਦਰਵਾਜੇ ਦੇ ਪਾਰਲੇ ਪਾਸੇ ਅਟਾਰੀ ਦੇ ਅੰਦਰ, ਤੇ ਕਲਗੀਧਰ ਜੀ ਬੋਲੇ ਕਹਿੰਦੇ ਮਾਤਾ ਮੈਂ ਕੋਈ ਜਾਣ ਬੁੱਝ ਕੇ ਥੋੜੀ ਮਾਰਿਆ ਗੁਲੇਲਾ ਉਹਦੇ ਮੱਥੇ ਚ। ਦਸਵੇਂ ਪਾਤਸ਼ਾਹ ਅੱਗੋਂ ਜਵਾਬ ਦਿੰਦੇ ਕਹਿੰਦੇ ਮਾਤਾ ਜੀ ਮੈਂ ਕੋਈ ਜਾਣ ਬੁੱਝ ਕੇ ਉਹਦੇ ਮੱਥੇ ਚ ਗੁਲੇਲ ਨਹੀਂ ਮਾਰੀ।
ਤਾਕ ਨਿਸ਼ਾਨੋ ਦੀਨ ਚਲਾਈ, ਸੋ ਚੱਲ ਤਦੈ ਅਗਰ ਕਿਉਂ ਆਏ।
ਕਹਿੰਦੇ ਵੀ ਮੈਂ ਤਾਂ ਨਿਸ਼ਾਨਾ ਕਿਤੇ ਹੋਰ ਲਾ ਰਿਹਾ ਸੀ ਤੇ ਉਹ ਵਿਚ ਅੱਗੇ ਚੱਲ ਕੇ ਆਈ, ਉਹਨੂੰ ਨਹੀਂ ਸੀ ਵੇਖਣਾ ਚਾਹੀਦਾ ਵੀ ਉਧਰੋਂ ਨਿਸ਼ਾਨਾ ਲਾ ਰਿਹਾ ਮੈਨੂੰ ਵੱਜ ਸਕਦੀ ਹੈ। ਮਹਾਰਾਜ ਜੀ ਕਹਿੰਦੇ ਵੀ ਉਹੀ ਆਈ ਅੱਗੇ ਚੱਲ ਕੇ, ਅਸੀਂ ਤਾਂ ਨਿਸ਼ਾਨਾ ਕਿਤੇ ਤੱਕ ਕੇ ਹੋਰ ਚਲਾ ਰਹੇ ਸੀ।
ਦੋਸ਼ ਮੇਰੋ ਇਸ ਮਾਈ,
ਭਲਾ ਮੇਰਾ ਕੀ ਦੋਸ਼ ਹੈ, ਮੇਰਾ ਕੀ ਕਸੂਰ ਹੈ।
ਕਿਆ ਹਮ ਤੁਰਕਨ ਸੋ ਡਰ ਪਾਏ।
ਗੱਲ ਤੁਰਕਾਂ ਦੀ ਮਾਤਾ, ਮੈਂ ਤੁਰਕਾਂ ਤੋਂ ਡਰਦਾ? ਮਹਾਰਾਜ ਦਸਵੇਂ ਪਾਤਸ਼ਾਹ 7-8 ਸਾਲਾਂ ਦੀ ਉਮਰ ਹੈ ਤੇ ਮੇਰੇ ਸਾਹਿਬ ਦਾ ਇਹ ਹੌਸਲਾ ਹੈ। ਕਹਿੰਦੇ ਮਾਤਾ, ਜਿਹਨਾਂ ਤੁਰਕਾਂ ਦੀ ਤੂੰ ਗੱਲ ਕਰਦੀ ਆ, ਤੁਰਕਾਂ ਦਾ ਰਾਜ ਹੈ ਤੇ ਮੈਂ ਇਹਨਾਂ ਤੁਰਕਾਂ ਤੋਂ ਭਲਾ ਕੋਈ ਡਰਦਾ ਆ?
ਸੁਣ ਗੁਜਰੀ ਕਹਿ ਮੈਂ ਮਨ ਜਾਨੀ, ਮੈਂ ਤੂੰ ਬਸਦੇ ਦੇ ਇਸ ਥਾਨੇ।
ਮਾਤਾ ਗੁਜਰੀ ਜੀ ਅੱਗੋਂ ਬੋਲੇ, ਕਹਿੰਦੇ ਗੋਬਿੰਦ ਰਾਏ, ਮੈਂ ਜਾਣ ਲਿਆ ਸਾਰਾ ਕੁਝ ਵੀ ਤੂੰ ਮੈਨੂੰ ਇੱਥੇ ਬਸਣ ਨਹੀਂ ਦੇਣਾ, ਤੂੰ ਮੈਨੂੰ ਇੱਥੇ ਰਹਿਣ ਨਹੀਂ ਦੇਣਾ, ਮੈਂ ਸਮਝ ਲਿਆ ਸਭ ਕੁਝ ਜਾਣ ਲਿਆ।
ਫਿਰ ਨਾ ਰਹੋ ਇੱਕ ਛਿਨ ਵੀ ਬੈਠ,
ਛਿਨ ਮਾਤਰ ਦਾ ਸਮਾਂ ਵੀ ਤੂੰ ਬੈਠ ਕੇ ਟਿਕ ਕੇ ਨਹੀਂ ਬਹਿੰਦਾ।
ਸ਼ਾਹੁਨ ਕੇ ਬਾਲਕ ਬ੍ਰਿੰਦ ਇਕੱਠ,
ਜਿੰਨੇ ਸ਼ਹਿਰ ਦੇ ਸ਼ਾਹੂਕਾਰ ਨੇ ਉਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਹਰ ਵੇਲੇ ਉਤਪਾਤ ਕਰਦਾ।
ਕਰਤ ਰੋ ਉਤਪਾਤ ਬਡੇਰੇ, ਵਰਜਿਓ ਰਹਿ ਨਹੀਂ ਇੱਕ ਬੇਰੇ।
ਹਰ ਵੇਲੇ ਉਤਪਾਤ ਕਰਦਾ ਰਹਿੰਦਾ ਤੇ ਵਰਜਿਆ ਵੀ ਨਹੀਂ ਰੁਕਦਾ, ਇੱਕ ਬੇਰੀ ਵੀ ਨਹੀਂ ਵਰਜਿਆ ਰੁਕਦਾ।
ਬੋਲਤੀ ਉਤਰੀ ਤਰ ਆਏ।
ਮਾਤਾ ਜੀ ਇੱਦਾਂ ਬੋਲਦੇ ਬੋਲਦੇ ਪਤਾ ਸੀ ਵੀ ਹੁਣ ਦਰਵਾਜਾ ਤਾਂ ਖੋਲਣਾ ਨੀ ਇਹਨਾਂ ਨੇ, ਉਹ ਮਾਤਾ ਜੀ ਬੋਲਦੇ ਬੋਲਦੇ ਬੇਵੱਸ ਜੇ ਹੋ ਕੇ ਫਿਰ ਕੋਠੇ ਤੋਂ ਥੱਲੇ ਉਤਰ ਆਏ।
ਕ੍ਰੋਧ ਭਈ ਇਮ ਗਿਰਾ ਅਲਾਏ।
ਮਾਤਾ ਜੀ ਗੁੱਸੇ ਵਿਚ ਆ ਗਏ, ਰੋਸ ਵਿਚ ਆ ਗਏ ਤੇ ਰੋਸ ਵਿਚ ਆ ਕੇ ਮਾਤਾ ਗੁਜਰੀ ਜੀ ਉਸ ਵੇਲੇ ਬੋਲੇ,
ਸ੍ਰੀ ਨਾਨਕ ਪਰਮੇਸ਼ਰ ਰੂਪ ਤੋ ਖਾਰਾ ਅਬ ਹੋਵੇ ਕੋਪ।
ਮਾਤਾ ਜੀ ਗੁੱਸੇ ਚ ਆਏ ਵੀ ਸਾਰੀ ਲੜਾਈ ਇਹ ਖੂਹ ਦੀ ਹੈ, ਵੀ ਇਸ ਖੂਹ ਤੋਂ ਮਾਈਆਂ ਪਾਣੀ ਭਰਨ ਆਉਂਦੀਆਂ ਨੇ ਤੇ ਰੋਜ਼ ਉਤਪਾਤ ਹੁੰਦਾ। ਉਹ ਮਾਤਾ ਜੀ ਗੁੱਸੇ ਚ ਆ ਕੇ ਕਹਿੰਦੇ, ਹੇ ਗੁਰੂ ਨਾਨਕ ਸਾਹਿਬ, ਤੁਸੀਂ ਪਰਮੇਸ਼ਵਰ ਰੂਪ ਹੋ ਤੇ ਜੇ ਮੈਂ ਮਨ ਬਚ ਕਰਮ ਕਰਕੇ ਤੁਹਾਡੇ ਚਰਨਾਂ ਦੀ ਦਾਸੀ ਹਾਂ ਤੇ ਕਿਰਪਾ ਕਰੋ ਇਹ ਖੂਹ ਖਾਰਾ ਹੋ ਜਾਏ, ਇਹ ਖੂਹ ਦਾ ਜਿਹੜਾ ਪਾਣੀ ਆ ਉਹ ਖਾਰਾ ਹੋ ਜਾਏ।
ਨੈ ਕੋ ਆਵੇ ਭਰ ਦੇ ਪਾਣੀ,
ਪਾਣੀ ਖਾਰਾ ਹੋਵੇਗਾ ਤੇ ਕੋਈ ਭਰਨ ਵਾਸਤੇ ਨਹੀਂ ਆਉਣ ਲੱਗਾ ਪਾਣੀ।
ਇਹ ਬੇਨਤੀ ਮਮਲੀ ਜੈ ਮਾਮੀ,
ਇਹ ਗੁਰੂ ਨਾਨਕ ਸਾਹਿਬ ਮੇਰੀ ਇਹ ਬੇਨਤੀ ਪ੍ਰਵਾਨ ਕਰ ਲੋ।
ਕਿਮ ਕਹਿ ਤੁਰਕ ਨੀ ਨਿਕਟ ਹਕਾਰੇ।
ਮਾਤਾ ਨੇ ਵਚਨ ਕਰ ਦਿੱਤਾ, ਸਰਾਪ ਹੀ ਹੋ ਗਿਆ ਮਾਤਾ ਦਾ ਇੱਕ ਹਿਸਾਬ ਨਾਲ। ਕਹਿੰਦੇ ਉਸੇ ਵਕਤ ਪਾਣੀ ਖੂਹ ਦਾ ਖਾਰਾ ਹੋ ਗਿਆ। ਇਹਨੇ ਨੂੰ ਉਹ ਜਿਹੜੀ ਤੁਰਕਣੀ ਸੀ ਜਿਹਦੇ ਮੱਥੇ ਚ ਗੁਲੇਲ ਵੱਜੀ ਹੈ, ਉਹਨੂੰ ਮਾਤਾ ਜੀ ਨੇ ਕੋਲ ਬੁਲਾਇਆ।
ਨੀਨ ਦਿਲਾਸਾ ਮਿਰਦਲੋ ਚਾਰੇ,
ਮਿੱਠੇ ਮਿੱਠੇ ਬੋਲ ਬੋਲ ਕੇ ਮਾਤਾ ਜੀ ਨੇ ਉਸ ਤੁਰਕਣੀ ਨੂੰ ਦਿਲਾਸਾ ਦਿੱਤਾ, ਧੀਰਗ ਦਿੱਤਾ।
ਪੰਜ ਰਜਤ ਬਣਦੇ ਸੁਤਾਈ,
ਉਹਨੂੰ 5 ਰੁਪਈਏ ਦਿੱਤੇ ਮਾਤਾ ਨੇ, ਆਖਿਆ ਵੀ ਆਹ ਲੈ ਆਪਣੀ ਮਲਮ ਪੱਟੀ ਕਰਾ ਲਵੀ, ਇਲਾਜ ਕਰਾ ਲਵੀ। 5 ਰੁਪਈਏ ਉਸ ਤੁਰਕਣੀ ਨੂੰ ਦਿੱਤੇ ਮਾਤਾ ਨੇ ਖਜ਼ਾਨੇ ਚੋਂ ਕੱਢ ਕੇ।
ਪਹਿਰਨ ਕੋ ਪੱਗ ਦੇ ਕਰ ਪਰਾਹੇ,
ਫਿਰ ਸੋਹਣੇ ਬਸਤਰ ਦਿੱਤੇ ਪਹਿਨਣ ਵਾਸਤੇ ਉਸ ਤੁਰਕਣੀ ਨੂੰ।
ਸਾਏ ਬਜ਼ਾਦਾ ਐਨੋ ਹੱਥ ਤੂੰ ਕੇ ਤਾਕ ਨਿਸ਼ਾਨੋ।
ਮਾਤਾ ਜੀ ਉਸ ਤੁਰਕਣੀ ਨੂੰ ਕਹਿੰਦੇ, ਭੈਣੇ ਸਾਡਾ ਸਾਹਿਬਜ਼ਾਦਾ ਹਾਲੇ ਬਾਲਕ ਹੈ, ਉਹ ਹਾਲੇ ਬਾਲ ਅਵਸਥਾ ਵਿਚ ਨੇ ਤੇ ਉਹ ਕਿਤੇ ਨਿਸ਼ਾਨਾ ਲਾ ਰਹੇ ਸੀ ਗੁਲੇਲ ਹੱਥ ਵਿਚ ਪਕੜ ਕੇ।
ਔਚਕ ਤੂੰ ਚੱਲ ਆਈ ਅਗਾਰੇ,
ਅਚਾਨਕ ਤੂੰ ਅੱਗੇ ਚੱਲ ਕੇ ਆ ਗਈ, ਉਹਨਾਂ ਨੇ ਜਾਣ ਬੁੱਝ ਕੇ ਤੇਰੇ ਮੱਥੇ ਚ ਗੁਲੇਲ ਨਹੀਂ ਮਾਰੀ।
ਅੱਗੇ ਗੁਲੇਲਾ ਪਾਲ ਮਜਾਰੇ,
ਅਚਨ ਚੇਤ ਅਚਾਨਕ ਤੂੰ ਸਾਹਮਣੇ ਆ ਗਈ ਤੇ ਮੱਥੇ ਵਿਚ ਤੇਰੇ ਵਿਚ ਆ ਕੇ ਗੁਲੇਲ ਵੱਜੀ ਹੈ।
ਅਬ ਤੂੰ ਛਿਮਾ ਕਰੋ ਨਾ ਜਾਓ
ਕਰਕੇ, ਹੁਣ ਤੂੰ ਸਾਨੂੰ ਮਾਫ ਕਰ, ਗੁੱਸਾ ਨਾ ਆਪਣੇ ਮਨ ਵਿਚ ਕਰ ਤੇ ਕਿਸੇ ਨਵਾਬ ਕੋਲ ਪੁਕਾਰ ਕਰਨ ਨਾ ਜਾਈ।
ਰਿਤ ਮਿਠਾਨ ਖਾਓ ਘਰ ਮਾਓ,
ਯਾ ਲੋ ਆ 5 ਰੁਪਈਏ ਘਰ ਵਿਚ ਜਾ ਕੇ ਘਿਓ ਮਿੱਠਾ ਖਾਓ, ਆ ਜਿਹੜੀ ਮੱਥੇ ਤੇ ਚੋਟ ਲੱਗੀ ਹੈ ਇਹਦੀ ਮਲਮ ਪੱਟੀ ਕਰਾਓ।
ਅਪਰ ਖਬਰ ਤੇਰੀ ਹਮਲਾ,
ਤੈਨੂੰ ਹੋਰ ਵੀ ਕਿਸੇ ਚੀਜ਼ ਦੀ ਲੋੜ ਹੋਵੇ ਤੇ ਮੈਨੂੰ ਦੱਸ ਦੀ ਮੈਂ ਤੇਰੀ ਸਾਰੀ ਖਬਰ ਸਾਰ ਲਵਾਂਗੀ
ਜਬ ਲੋਕ ਆਓ ਭਾਲ ਮੈਰਾ
ਜਦੋਂ ਤੱਕ ਤੇਰੇ ਮੱਥੇ ਤੇ ਜ਼ਖਮ ਰਹੇਗਾ ਮੈਂ ਉਦੋਂ ਤੱਕ ਤੇਰਾ ਹਾਲ ਚਾਲ ਪੁੱਛਦੀ ਰਹਾਂਗੀ
ਦੇਖ ਲੇਤ ਕੋ ਤੂਸ਼ਣ ਠਾਨੀ
ਜਦੋਂ 5 ਰੁਪਏ ਮਿਲੇ ਤੁਰਕਣੀ ਲਾਲਚਣ ਹੋ ਕੇ ਉਸੇ ਵਕਤ ਲੋਭੀ ਹੋ ਕੇ ਉਹਨੇ ਚੁੱਪ ਧਾਰਨ ਕਰ ਲਈ
ਕਮਨੀ ਆਪਣੇ ਘਰ ਤੁਰਕਾਨੀ
ਉਹ ਜਿਹੜੀ ਤੁਰਕਾਣੀ ਸੀ ਤੁਰਕਣੀ ਉਸੇ ਵਕਤ ਆਪਣੇ ਘਰ ਨੂੰ ਚਲੀ ਗਈ
ਤਬ ਤੇ ਭਇਓ ਕੂਪ ਸੋ ਖਾਰਾ ਪੁਨ ਪਟਣਾ ਗਿਆਨ ਤੇ ਸਾਰਾ
ਕਹਿੰਦੇ ਉਸ ਦਿਨ ਤੋਂ ਬਾਅਦ ਉਹ ਖੂਹ ਦਾ ਪਾਣੀ ਖਾਰਾ ਹੋ ਗਿਆ ਕਹਿੰਦੇ ਸਾਰਾ ਪਟਨਾ ਸਾਹਿਬ ਇਸ ਗੱਲ ਨੂੰ ਜਾਣਦਾ ਹੈ ਸਾਰਾ ਪਟਨਾ ਸ਼ਹਿਰ ਇਸ ਗੱਲ ਨੂੰ ਜਾਣਦਾ ਕਿ ਉਸ ਦਿਨ ਤੋਂ ਬਾਅਦ ਉਹ ਖੂਹ ਦਾ ਪਾਣੀ ਖਾਰਾ ਹੋ ਗਿਆ
4 ਘਟੀ ਲਗੇ ਅੰਤਰ ਥਿਰੇ
ਇੱਧਰ ਗੁਰੂ ਕਲਗੀਧਰ ਜੀ ਅਟਾਰੀ ਦੇ ਅੰਦਰ ਹੀ 4 ਘੜੀਆਂ ਤੱਕ ਇੱਕ ਘੜੀ 24 ਮਿੰਟਾਂ ਦੀ ਹੁੰਦੀ ਹੈ 4 ਘੜੀਆਂ ਤੱਕ ਮਹਾਰਾਜ ਜੀ ਬਾਹਰ ਹੀ ਨਹੀਂ ਨਿਕਲੇ ਵੀ ਮਾਤਾ ਗੁੱਸੇ ਵਿੱਚ 4 ਘੜੀਆਂ ਤੱਕ ਕਲਗੀਧਰ ਜੀ ਉਸ ਅਟਾਰੀ ਦੇ ਅੰਦਰ ਹੀ ਵੜੇ ਰਹੇ
ਵਾਰ ਕੇ ਵਾਰ ਉਘਾਰਨ ਕਰੇ
ਮਹਾਰਾਜ ਜੀ ਨੇ ਫਿਰ 4 ਘੜੀਆਂ ਬਾਅਦ ਦਰਵਾਜਾ ਖੋਲਿਆ ਹੈ
ਤੈਹੀ ਬੈਠ ਰਹੇ ਸੁਖ ਸਾਗਰ
ਦਰਵਾਜਾ ਖੋਲ ਕੇ ਵੀ ਮਹਾਰਾਜ ਜੀ ਥੱਲੇ ਨਹੀਂ ਆਏ ਉੱਤੇ ਹੀ ਕੋਠੇ ਦੀ ਛੱਤ ਤੇ ਸੁਖਾਂ ਦੇ ਸਾਗਰ ਗੁਰੂ ਕਲਗੀਧਰ ਜੀ ਮਹਾਰਾਜ ਜੀ ਬੈਠੇ ਰਹੇ
ਦੂਸ਼ਣ ਠਾਣੇ ਕਾਗੀ ਨਾਗਰ
ਐਸੇ ਸਿਆਣੇ ਚਤਰ ਸਾਹਿਬ ਸੱਚੇ ਪਾਤਸ਼ਾਹ ਜੀ ਚੁੱਪ ਧਾਰਨ ਕਰਕੇ ਬੈਠੇ ਰਹੇ
ਸਾਸ ਨਿਕਟ ਗੁਜਰੀ ਪਛਤਾਵਤ ਸਕਲ ਬਾਰਤਾ ਆਦਿ ਬਤਾਵਤ
ਆਪਣੀ ਸੱਸ ਮਾਤਾ ਨਾਨਕੀ ਜੀ ਦੇ ਕੋਲ ਬੈਠਿਆ ਮਾਤਾ ਗੁਜਰੀ ਜੀ ਪਛਤਾਵਾ ਜਿਹਾ ਕਰਦੇ ਪਛਤਾਉਂਦਿਆਂ ਜੇ ਤੇ ਇਸ ਤਰ੍ਹਾਂ ਦੀ ਵਾਰਤਾਲਾਪ ਕਰਦੇ ਮਾਤਾ ਨਾਨਕੀ ਨੂੰ ਆਪਣੀ ਸੱਸ ਨੂੰ ਕਹਿੰਦੇ ਮਾਤਾ ਗੁਜਰੀ ਜੀ
ਮੋਹ ਪ੍ਰਤ ਸੁਤ ਕੀ ਕਹਿਤ ਬਡਾਏ
ਲੱਗੇ ਮਾਤਾ ਜੀ ਤੁਸੀਂ ਮੇਰੇ ਪ੍ਰਤੀ ਮੇਰੇ ਪੁੱਤਰ ਦੀ ਬੜੀ ਵਡਿਆਈ ਕਰਦੇ ਹੋ ਬੜੀ ਵਡਿਆਈ ਕਰਕੇ ਸੁਣਾਉਂਦੇ ਹੋ
ਇਨ ਪ੍ਰਤਕੂਲ ਨਾ ਕਰ ਬਿਦਕਾਏ
ਕਹਿੰਦੇ ਹੋ ਵੀ ਮੈਂ ਕਦੇ ਨਾ ਤੂੰ ਉਲਟ ਨਾ ਚੱਲਾਂ ਮੈਂ ਕਦੇ ਇਹਨਾਂ ਤੋਂ ਪ੍ਰਤੀਕੂਲ ਨਾ ਚੱਲਾਂ
ਅੱਜ ਕ੍ਰੋਧ ਤੇ ਕਹਿ ਦੁਰਬਾਨੀ
ਦੇਖੋ ਅੱਜ ਮੈਨੂੰ ਗੁੱਸਾ ਆ ਗਿਆ ਤੇ ਗੁੱਸੇ ਵਿੱਚ ਮੈਂ ਕਿੰਨੇ ਦੁਰਬਚਨ ਬੋਲੇ ਨੇ ਕਿੰਨੇ ਕਠੋਰ ਸ਼ਬਦ ਬੋਲੇ ਨੇ
ਤਿੱਖੀ ਚੋਟ ਲੱਗੀ ਤੁਰਕਾਨੀ
ਜਦੋਂ ਤੁਰਕਾਣੀ ਦੇ ਮੱਥੇ ਤੇ ਚੋਟ ਲੱਗੀ ਮੈਂ ਵੇਖੀ ਤੇ ਵੇਖ ਕੇ ਮੈਨੂੰ ਵੀ ਗੁੱਸਾ ਆ ਗਿਆ ਮੇਰੇ ਕੋਲੋਂ ਵੀ ਰਿਹਾ ਨਹੀਂ ਗਿਆ ਮੈਂ ਜੋ ਮੂੰਹ ਵਿਚ ਆਇਆ ਬੋਲਦੀ ਰਹੀ
ਕਹੋ ਕਹਾ ਮੈਂ ਲੱਕ ਉਤਪਾਤੀ
ਕਿੱਥੋਂ ਤੱਕ ਦਾ ਮੈਂ ਉਤਪਾਤ ਕਰਕੇ ਜਾਣਾ ਵੇਖਾਂ
ਪਰ ਕਰੇ ਗੁੱਲੇ ਲਨਕਾਤੇ
ਮੈਂ ਤਾਂ ਸੋਚਿਆ ਵੀ ਸ਼ਾਇਦ ਅੱਜ ਵੀ ਜਾਣ ਕੇ ਮਾਰਿਆ ਹੋਣਾ ਇਹਨਾਂ ਨੇ ਗੁਲੇਲਾ ਕਿਉਂਕਿ ਅੱਗੇ ਵੀ ਰੋਜ਼ ਮਾਈਆਂ ਦੇ ਸਿਰਾਂ ਤੇ ਭਰੇ ਜਿਹੜੇ ਘੜੇ ਨੇ ਪਾਣੀ ਦੇ ਇਹ ਗੁਲੇਲ ਮਾਰ ਕੇ ਤੋੜਦੇ ਨੇ
ਸੁਣ ਤੇ ਨਾਨਕੀ ਤੇ ਸਮਝਾਏ ਜੋਦਾ ਬਣੇ ਬੈਸ ਤਰਨਾਏ
ਸੁਣ ਕੇ ਮਾਤਾ ਨਾਨਕੀ ਜੀ ਆਪਣੀ ਨੂੰਹ ਮਾਤਾ ਗੁਜਰੀ ਨੂੰ ਸਮਝਾਉਂਦੇ ਤੇ ਕਹਿੰਦੇ ਪੁੱਤਰ ਮੇਰੇ ਇਸ ਪੋਤਰੇ ਨੇ ਯਾਨੀ ਕਿ ਤੁਹਾਡੇ ਇਸ ਸਾਹਿਬਜ਼ਾਦੇ ਗੋਬਿੰਦ ਰਾਏ ਜੀ ਨੇ ਪਰ ਜਵਾਨੀ ਦੀ ਅਵਸਥਾ ਚ ਬੜੇ ਸੂਰ ਬੀਰ ਬਹਾਦਰ ਯੋਧੇ ਬਣਨਾ ਇਹਨਾਂ ਦੇ ਯੋਧੇ ਬਣਨ ਦੀਆਂ ਸੂਰਬੀਰ ਬਣਨ ਦੀਆਂ ਨਿਸ਼ਾਨੀਆਂ ਹਨ
ਮੈਂ ਬੋਲੋ ਦੁਰਬੈਨ ਕਦਾਏ
ਕਦੇ ਮੇਰੇ ਲਾਲ ਨੂੰ ਦੁਰਬਚਨ ਨਾ ਬੋਲੀ ਕਿਸੇ ਦੇ ਆਖੇ ਲੱਗ ਕੇ ਕਦੇ ਮੇਰੇ ਲਾਲ ਨੂੰ ਮੇਰੇ ਪੋਤਰੇ ਨੂੰ ਕਦੇ ਦੁਰਬਚਨ ਨਾ ਬੋਲੀ
ਬਾਲ ਆਰਵਲਾ ਮੈਂ ਚਪਲਾਏ
ਬਚਪਨ ਅਵਸਥਾ ਤੇ ਬਚਪਨ ਦੀ ਅਵਸਥਾ ਵਿਚ ਇੱਦਾਂ ਦੀਆਂ ਖੇਡਾਂ ਬਾਲਕ ਕਰਦੇ ਹੀ ਹੁੰਦੇ ਨੇ ਇਹ ਕੋਈ ਅਨੋਖੀਆਂ ਨੀ ਪੇ ਕਰਦੇ ਇਹੋ ਜੇ ਬਚਪਨ ਦੀ ਅਵਸਥਾ ਵਿਚ ਬਾਲਕ ਕਿਸ ਤਰ੍ਹਾਂ ਦੀ ਚੰਚਲਤਾ ਹੀ ਕਰਿਆ ਹੀ ਕਰਦੇ ਨੇ
ਮੈਂ ਅਬ ਜੇ ਹੋਂ ਪਾਸ
ਮੈਂ ਜਾਣੀ ਆ ਕਦੋਂ ਦੇ ਕੋਠੇ ਤੇ ਬੈਠੇ ਥੱਲੇ ਨਹੀਂ ਆਏ ਤੇ ਮੈਂ ਜਾਣੀ ਆ ਗੋਬਿੰਦ ਨੂੰ ਮੈਂ ਥੱਲੇ ਲੈ ਕੇ ਆਉਨੀ ਆ
ਕਿਉਂ ਦਿਲਾਸਾ ਮਿਰਦਲ ਪ੍ਰਕਾਸ਼
ਜਾ ਕੇ ਦਿਲਾਸਾ ਦਿੰਨੀ ਆ ਹੌਸਲਾ ਦਿੰਨੀ ਆ ਬਚਨ ਕਹਿ ਕੇ
ਹਿਮ ਕਹਿ ਬਿਰਦ ਮਹਾ ਉਠ ਕਰਕੇ
ਮਾਤਾ ਨਾਨਕੀ ਜੀ ਕਾਫੀ ਬਿਰਧ ਹੋ ਚੁੱਕੇ ਸੀ ਏਦਾਂ ਕਹਿ ਕੇ ਸਹਿਜੇ ਸਹਿਜੇ ਮਾਤਾ ਜੀ ਉੱਠੇ ਨੇ
ਸਨੇ ਸਨੇ ਮੰਦਰ ਪਰ ਚੜਕੇ
ਹੌਲੇ ਪੌੜੀਆਂ ਤੇ ਚੜ ਕੇ ਮਾਤਾ ਜੀ ਕੋਠੇ ਦੀ ਛੱਤ ਤੇ ਗਏ ਨੇ ਜਿੱਥੇ ਗੁਰੂ ਕਲਗੀਧਰ ਜੀ ਮਹਾਰਾਜ ਜੀ ਬੈਠੇ ਸਨ
ਪੁੱਤਰਾ ਦੇਖ ਪ੍ਰੇਮ ਬੋਧਾਰਾ
ਜਾ ਕੇ ਜਦੋਂ ਆਪਣੇ ਪੋਤਰੇ ਨੂੰ ਡਿੱਠਾ ਨਾ ਪੋਤਰੇ ਨੂੰ ਵੇਖਿਆ ਮਹਾਰਾਜ ਗੋਬਿੰਦ ਰਾਏ ਜੀ ਨੂੰ ਤੇ ਜਾ ਕੇ ਜਦੋਂ ਦਸਵੇਂ ਪਾਤਸ਼ਾਹ ਨੂੰ ਮਾਤਾ ਨੇ ਵੇਖਿਆ, ਮਾਤਾ ਨਾਨਕੀ ਦੇ ਮਨ ਚ ਬੜਾ ਭਾਰੀ ਪ੍ਰੇਮ ਉਪਜਿਆ।
ਗਈ ਬਾਂ ਨਿਜ ਅੰਕ ਬਿਠਾਰਾ
ਕੋਲ ਜਾ ਕੇ ਨਾ ਬਾਂਹ ਫੜ ਕੇ ਮਹਾਰਾਜ ਜੀ ਨੂੰ ਆਪਣੀ ਗੋਦ ਵਿਚ ਬਿਠਾ ਲਿਆ ਮਾਤਾ ਨੇ।
ਮੁਖ ਪਰ ਕਰ ਹੀਰਤ ਫ੍ਰਿਗ ਹੀਰਤ,
ਮੂੰਹ ਦੇ ਉੱਤੇ ਆਪਣਾ ਹੱਥ ਫੇਰ ਦੇ ਤੇ ਹੱਥ ਫੇਰ ਕੇ ਮਾਤਾ ਨਾਨਕੀ ਜੀ ਵੇਖਦੇ ਤੇ ਬੋਲਦੇ ਨੇ,
ਚਲੋ ਕਰਕੇ ਕਹਿ ਕਹਿ ਪ੍ਰੇਰਿਤ,
ਚਲੋ ਪੁੱਤਰ ਜੀ ਹੁਣ ਥੱਲੇ ਚਲੋ, ਤੁਹਾਨੂੰ ਉੱਤੇ ਬੈਠਿਆ ਕਿੰਨਾ ਸਮਾਂ ਹੋ ਗਿਆ, ਚਲੋ ਹੁਣ ਤੁਸੀਂ ਮੇਰੇ ਨਾਲ ਥੱਲੇ ਚਲੋ।
ਜੈ ਤੇ ਉਠਾਇਓ ਅੰਕ ਮਝਾਰੇ,
ਮਾਤਾ ਜੀ ਉੱਠੇ ਤੇ ਉੱਠ ਕੇ ਨਾ ਆਪਣੀ ਗੋਦ ਚ ਚੁੱਕਣਾ ਚਾਹੁੰਦੇ ਮਹਾਰਾਜ ਗੋਬਿੰਦ ਰਾਏ ਜੀ ਨੂੰ, ਆਪਣੀ ਗੋਦ ਵਿਚ ਚੁੱਕਣਾ ਚਾਹੁੰਦੇ ਮਾਤਾ ਨਾਨਕੀ ਜੀ।
ਮੈਨੂੰ ਉਠਾਇਓ ਜਾਏ ਸੁਭਾਰੇ,
ਮਹਾਰਾਜ ਜੀ ਚੁੱਕੇ ਨਹੀਂ ਗਏ ਮਾਤਾ ਕੋਲੋਂ, ਮਾਤਾ ਜੀ ਬਿਰਦ ਸਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੁੱਕੇ ਨਹੀਂ ਗਏ।
ਇੱਕ ਤੋਂ ਬਿਰਦ ਸਰੀਰ ਭਇਓ,
ਇੱਕ ਤਾਂ ਮਾਤਾ ਜੀ ਦਾ ਸਰੀਰ ਬੜਾ ਬਿਰਦ ਹੋ ਚੁੱਕਾ ਹੈ।
ਦੁਤੀਏ ਭਾਰ ਗੁਰੂ ਬੋਕਯੋ,
ਸਤਿਗੁਰਾਂ ਨੇ ਆਪਣਾ ਭਾਰ ਹੀ ਇੰਨਾ ਕਰ ਲਿਆ ਵੀ ਮਾਤਾ ਕੋਲੋਂ ਚੁੱਕਿਆ ਹੀ ਨਹੀਂ ਗਿਆ। ਮਹਾਰਾਜ ਕਲਗੀਧਰ ਨੇ ਇੰਨੀ ਲੀਲਾ ਵਰਤਾ ਦਿੱਤੀ।
ਮਿਰਦੁਲ ਭਨਤ ਗੈ ਪੂਜਾ ਕਰ ਕਰ ਕਰ,
ਜਦੋਂ ਚੱਕੇ ਨੀ ਨਾ ਗਏ ਤੇ ਫਿਰ ਬਾਂਹ ਫੜ ਲਈ ਮਾਤਾ ਨਾਨਕੀ ਨੇ ਮਹਾਰਾਜ ਜੀ, ਤੇ ਬਾਂਹ ਫੜ ਕੇ ਮਿਰਦੁਲ ਮਿਰਦੁਲ ਮਿੱਠੇ ਮਿੱਠੇ ਬਚਨ ਮਾਤਾ ਜੀ ਕਹਿੰਦੇ ਨੇ,
ਸਮੇਂ ਸਮੇਂ ਲੈ ਆਵਤ ਪੀਤਰ,
ਹੋਲੇ ਸਹਿਜੇ ਸਹਿਜੇ ਕੋਠੇ ਦੀ ਛੱਤ ਤੋਂ ਮਹਾਰਾਜ ਜੀ ਨੂੰ ਨਾਲ ਲੈ ਕੇ ਥੱਲੇ ਉਤਰ ਆਏ।
ਬਦਰ ਬਾਤ ਪੁਨ ਗੈ ਭੁਜ ਖਰੇ,
ਮਿੱਠੇ ਮਿੱਠੇ ਬਚਨ ਬਾਂਹ ਫੜ ਕੇ ਕਹਿੰਦੇ ਹਨ ਮਾਤਾ ਜੀ,
ਦੁਤੀਏ ਸਨੇ ਸਨੇ ਲੈ ਆਵਤ ਪੀਤਰ, ਮਦਰ ਬਾਕ ਪੁਨ ਗੁਜਰੀ ਕਹੈ।
ਫਿਰ ਮਾਤਾ ਗੁਜਰੀ ਜੀ ਜਦੋਂ ਥੱਲੇ ਆ ਗਏ ਨਾ ਸਤਿਗੁਰੂ, ਤੇ ਮਾਤਾ ਗੁਜਰੀ ਜੀ ਫਿਰ ਮਿੱਠੇ ਬੋਲ ਕਹਿੰਦੇ ਹਨ,
ਤੁਰਕ ਰਾਜ ਤੇ ਕਿਉਂ ਨਾ ਲਹੈ,
ਹੇ ਪੁੱਤਰ ਹੇ ਸਾਹਿਬਜ਼ਾਦਾ ਜੀ, ਤੁਸੀਂ ਕਿਉਂ ਨੀ ਵੇਖਦੇ ਕਿ ਇਸ ਵੇਲੇ ਤੁਰਕਾਂ ਦਾ ਰਾਜ ਹੈ, ਇਸ ਵੇਲੇ ਤੁਰਕਾਂ ਦਾ ਰਾਜ ਹੈ।
ਆਪਣੇ ਅੰਕ ਵਿਖੇ ਬੈਠਾਏ,
ਆਪਣੀ ਗੋਦ ਵਿਚ ਬਿਠਾ ਲਿਆ ਮਾਤਾ ਗੁਜਰੀ ਨੂੰ ਵੀ ਹੁਣ ਗੁੱਸਾ ਸ਼ਾਂਤ ਹੋ ਚੁੱਕਾ ਸੀ, ਤੇ ਮਹਾਰਾਜ ਜੀ ਨੂੰ ਆਪਣੀ ਗੋਦ ਵਿਚ ਬਿਠਾ ਲਿਆ।
ਕਰ ਪ੍ਰਸੰਨ ਭਲੋ ਪਰਚਾਏ,
ਪ੍ਰਸੰਨ ਕਰਕੇ ਭਲੀ ਪ੍ਰਕਾਰ ਨਾਲ ਪਰਚਾਉਂਦੇ ਨੇ,
ਜਿਸਨੇ ਮੈਂ ਪਾ ਤਿਆਰ ਆਹਾਰਾ,
ਗੁਰੂ ਕਾ ਲੰਗਰ ਤਿਆਰ ਹੋ ਗਿਆ,
ਉਪਕਾਰ ਆਨਿਓ ਧਰ ਚਾਰਾ,
ਜਿਹੜਾ ਰਸੋਈਆ ਸੀ ਉਹ ਥਾਲ ਵਿਚ ਲੰਗਰ ਪਰੋਸ ਕੇ ਲੈ ਆਇਆ।
ਕੈਸ ਬਚਨ ਗੁਰਦਿਸ਼ ਕੇ ਭਏ, ਕੇਤਕ ਕਾਲ ਬਤੀਤ ਚੱਲ ਗਏ,
ਇਸ ਤਰ੍ਹਾਂ ਕੁਝ ਸਮਾਂ ਬਤੀਤ ਹੋ ਗਿਆ ਤੇ ਉਸ ਵਕਤ ਮਹਾਰਾਜ ਜੀ ਬੋਲੇ, ਕਹਿਣ ਲੱਗੇ ਵੀ ਕੁਝ ਸਮਾਂ ਬਤੀਤ ਹੋ ਗਿਆ,
ਮੈਂ ਸੁਧ ਕਰੀ ਪਠਾਵਨ ਕੇਰੀ ਕੇਰੀ,
ਮਹਾਰਾਜ ਜੀ ਬੋਲੇ ਕਹਿਣ ਲੱਗੇ, ਮਾਤਾ ਜੀ ਪਿਤਾ ਜੀ ਨੂੰ ਪੰਜਾਬ ਗਿਆ ਕਾਫੀ ਸਮਾਂ ਹੋ ਗਿਆ, ਪਰ ਹਾਲੇ ਤੱਕ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਕੋਈ ਖਬਰ ਨਹੀਂ ਭੇਜੀ, ਉਹ ਕਹਿੰਦੇ ਸੀ ਵੀ ਅਸੀਂ ਪੰਜਾਬ ਜਾ ਕੇ ਤੁਹਾਨੂੰ ਸੱਦਾਂਗੇ ਬੁਲਾਵਾਂਗੇ, ਪਰ ਹਾਲੇ ਤੱਕ ਉਹਨਾਂ ਨੇ ਸਾਨੂੰ ਕੋਈ ਖਬਰ ਸੁਣਿਆ ਨਹੀਂ ਭੇਜਿਆ।
ਆਨੰਦਪੁਰ ਪਹੁੰਚਿਓ ਨਾ ਸੋਏ,
ਸਤਿਗੁਰੂ ਜੀ ਆਨੰਦਪੁਰ ਸਾਹਿਬ ਪਹੁੰਚੇ ਨਹੀਂ ਹੋਣੇ,
ਕਿਸੀ ਥਾਨ ਸੰਗਤ ਅਟਕਾਏ,
ਕਿਸੀ ਜਗ੍ਹਾ ਤੇ ਸੰਗਤ ਨੇ ਉਹਨਾਂ ਨੂੰ ਰਸਤੇ ਚ ਰੋਕਿਆ ਹੋਣਾ।
ਭਾਓ ਬਿਲੋਕ ਫਿਰੇ ਲੱਕ ਪਾਏ,
ਉਹ ਭਾਓ ਵੇਖ ਕੇ ਸਿੱਖਾਂ ਦਾ ਰਸਤੇ ਚ ਕਿਤੇ ਟਿਕ ਗਏ ਹਨ।
ਇਤਿਆਦਿਕ ਕਹਿ ਕਰ ਖਾਏ, ਭੋਜਨ ਤੋਂ ਲਗਾ ਖਾਏ ਤ੍ਰਿਪਤਾਏ,
ਮਹਾਰਾਜ ਜੀ ਨਾਲੇ ਬਚਨ ਕਰਦੇ ਨਾਲੇ ਭੋਜਨ ਛਕ ਰਹੇ ਨੇ, ਭੋਜਨ ਛਕ ਕੇ ਮਹਾਰਾਜ ਜੀ ਤ੍ਰਿਪਤ ਹੋਏ ਨੇ।
ਸੁਨ ਕਹਿ ਕਹਿਤ ਨਾ ਹਮ ਇਤਰ ਹੈ,
ਮਹਾਰਾਜ ਜੀ ਕਹਿੰਦੇ ਆਪਣੇ ਮਾਤਾ ਨੂੰ, ਕਹਿੰਦੇ ਮਾਤਾ ਜੀ ਹੁਣ ਮੈਂ ਇੱਥੇ ਨਹੀਂ ਰਹਿਣਾ, ਹੁਣ ਅਸੀਂ ਇੱਥੇ ਪਟਨਾ ਸ਼ਹਿਰ ਵਿਚ ਨਹੀਂ ਰਹਿਣਾ,
ਆਪਣੇ ਦੇਸ਼ ਪਿਆਂ ਨੂੰ ਚੈ,
ਹੁਣ ਆਪਣੇ ਦੇਸ਼ ਵਾਪਸ ਜਾਣਾ ਚਾਹੁੰਦੇ ਹਾਂ।
ਪਿਤਾ ਸਮੀਪ ਬਿਥਰਾਂਗੇ ਜਾਏ,
ਆਪਣੇ ਪਿਤਾ ਜੀ ਕੋਲ ਜਾ ਕੇ ਰਹਾਂਗੇ।
ਇੱਕ ਪੰਜਾਬ ਆਨੰਦਪੁਰ ਥਾਏ,
ਜਾ ਕੇ ਆਪਣਾ ਨਗਰ ਸ੍ਰੀ ਆਨੰਦਪੁਰ ਸਾਹਿਬ ਵੇਖਾਂਗੇ।
ਸੁਣ ਕੇ ਮਾਤ ਗੁਜਰੀ ਬੈਠ ਚੈਤ੍ਰ ਦੇ ਕਿਮ गमने है ना।
माता गुजरी जी अगो बोले, माता जी नहीं चाहते कि सतगुरु गोबिंद राय जी महाराज जी पंजाब नू वापस जाना।
ये सुत देश पलो ए मानो।
माता जी कहंदे पुत्र जी आ देश कोई माड़ा है जिथे आपा रह रहे हैं, इना भला देश है।
अनक रीत के सुख पहचानो।
इथे अनक रीतिया दे साडे कोल सारे सुख साधन जानो।
जमै पिता तुमरे कुछ जय है।
जदो तुहाडे पिता जी उथे नगर च चले जानगे,
देश नरन के उर पर परखे है,
उथों दे सारे लोका नू चंगी तरह परख लैणगे।
जमै बुलावे को जब समय,
जदो सानू बुलाउणगे,
तीजें लिखे पत्रका हमें,
वो सानू चिट्ठी भेजणगे अपने कोल बुलाउणगे।
या मसंद सिख सब दास,
इत्थे भी सारे मसंद ते सिख सारे अपने दास हन।
जैत वस को भेजे पास,
जो असीं चाहुंदे आ सारा कुछ सानू इत्थे मिलदा प्राप्त हुंदा है।
सब सुख में बस समय बितावे,
सारे सुख दे नाल आपां इत्थे समा बतीत कर रहे हां।
तो मर्जी दिन किवें जावें,
तुहाडे पिता जी दी मर्जी तो बिना आपां पंजाब किवें चले जाइए।
सुनत बखाने पिता तो पिता गए जब,
माता जी दे बचन सुन के सतगुरु जी अगों फिर कहंदे, माता जी जदों पिता जी पंजाब नूं गए हन,
हमको आग्या करत भए तब,
जान समय ओह सानू आग्या कर गए ने,
इनकी मर्जी पाए चलंते,
मैं तां उहनां दी मर्जी पा के चल रहा हां।
या न ठहरे यही मतंते,
तेरी मैं ठहरना यही मेरा मत है।
इस विद कै निता प्रत माते,
महाराज जी निता प्रती माता जी नू पंजाब जान नू कहंदे ने।
चाहत चित मैं पंत परमात्मा,
महाराज जी छेती पंजाब मुड़ना चाहुंदे हन।
सिख सिख मसंद गन आए हमेश,
बहुत सारे सिख ते मसंद जेड़े ने ओ रोज नेता प्रति सतगुरु जी कोल आउंदे ने।
ऐ रामने ते कै विशेष,
महाराज जी उहनां सारिआं नूं महाराज जी नूं आ के सारे यही कहंदे कि महाराज जी तुसीं इत्थे ही रहो।
तो अपने हट कर गदे,
फिर भी महाराज जी अपना हट करदे ने।
चलन पंजाब चाओ चित बद,
पंजाब जान वास्ते महाराज जी चाओ करदे हन।
माता गुजरी के संग कै, हम तो किस पुर नाहिन रहे।
माता गुजरी जी नू रोज महाराज जी यही कहंदे ने कि माता जी असी इस नगर दे विच नहीं रहना, असी तां पंजाब जाना है, पंजाब जान दी साडी इच्छा है। ਜਿਵੇਂ ਸਤਿਗੁਰੂ ਜੀ ਆਪਣੀ ਸਿੱਖ ਜ਼ਾਹਰ ਕਰ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।